ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਧਰਨ ਗਗਨ ਨਵ ਖੰਡ ਮਹਿ, ਜੋਤ ਸਭ ਰੂਪੀ ਰਹਿਓ ਪਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਖ ਹਰ ਤੁਮਰੇ ਸ਼ਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੁਲੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੂ, ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਚੌਥਾ, ਘੋੜੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਦੇਹ ਤੇਜਣ ਜੀ ਰਾਮ ਉਪਾਈਆ ਰਾਮ, ਧਨ ਮਾਨਸ ਜਨਮ ਪੁੰਨ ਪਾਈਆ ਰਾਮ, ਦੇਹ ਤੇਜਣ ਜੀ ਰਾਮ ਉਪਾਈਆ ਰਾਮ, ਧਨ ਮਾਨਸ ਜਨਮ ਪੁੰਨ ਪਾਈਆ ਰਾਮ। ਮਾਨਸ ਜਨਮ ਵੱਢ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆਂ, ਗੁਰਮੁਖ ਰੰਗ ਚਲੂਲਾ ਪਾਵੈ, ਹਰ 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 ਨਵ ਰੰਗੜੀਆਂ, ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ, ਹਰ ਹਰ ਨਾਮ ਸੁਹਾਵੀਆ, ਵੱਡ ਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮ ਉਪਾਈਆ, ਦੇਹ ਪਾਵੋ ਜੀਨ ਬੁਝ ਚੰਗਾ ਰਾਮ, ਚੜ ਲੰਘਾ ਜੀ ਬਿਖਮ ਭਯੰਗਾ ਰਾਮ, ਬਿਖਮ ਭਯੰਗਾ ਅਨੰਤ ਤਰੰਗਾ, ਗੁਰਮੁਖ ਪਾਰ ਲੰਘਾਏ, ਹਰ ਬੋਹੇ ਥੜਾ ਚੜ ਵੱਡ ਭਾਗੀ ਲੰਘੇ, ਗੁਰ ਖੇਵਟ ਸ਼ਬਦ ਤਰਾਏ, ਆਨ ਦਿਨ ਹਰ ਰੰਗ ਹਰ ਗੁਣ ਗਾਵੈ, ਹਰ ਰੰਗੀ ਹਰ ਰੰਗਾ, ਜਨ ਨਾਨਕ ਨਿਰਵਾਣ ਪਦ ਪਾਇਆ, ਹਰ ਉੱਤਮ ਹਰ ਪਦ ਚੰਗਾ, ਘੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ, ਤਨ ਪ੍ਰੇਮ ਹਰ ਚਾਬਕ ਲਾਇਆ ਰਾਮ, ਤਨ ਪ੍ਰੇਮ ਹਰ ਹਰ ਲਾਏ ਚਾਬਕ, ਮਨ ਜਿਣੈ ਗੁਰਮੁਖ ਜਿੱਤਿਆ, ਅਕੜੋ ਕਢਾਵੈ ਸ਼ਬਦ ਪਾਵੈ, ਆਪਿਓ ਹਰ ਰਸ ਪੀਤਿਆ। ਸੁਣ ਸ਼ਰਵਣ ਬਾਣੀ ਗੁਰ ਵਖਾਣੀ, ਹਰ ਰੰਗ ਤੁਰੀ ਚੜ੍ਹਾਇਆ, ਮਹਾਂਮਾਰਗ ਪੰਥ ਬਿਖੜਾ, ਜਨ ਨਾਨਕ ਪਾਰ ਲੰਘਾਇਆ। ਘੋੜੀ ਤੇਜਣ ਦੇ ਰਾਮ ਉਪਾਈਆ ਰਾਮ, ਜਿਤ ਹਰ ਹਰ ਜਾਪੈ ਸਾ ਧਨ ਧਨ ਤੁਖਾਈਆ ਰਾਮ, ਜਿਤ ਹਰ ਪ੍ਰਭ ਜਾਪੈ ਸਾ ਧਨ ਸਾ ਵਾਸੈ, ਤੁਰ ਪਾਇਆ ਕਿਰਤ ਜੁੜੰਦਾ, ਚੜ ਦੇਹੜ ਘੋੜੀ ਬਿਖਮ ਲੰਘਾਏ, ਮਿਲ ਗੁਰਮੁਖ ਪਰਮਾਨੰਦਾ। ਹਰ ਹਰ ਕਾਜ ਰਚਾਇਆ ਪੂਰੈ, ਮਿਲ ਸੰਤ ਜਨਾ ਜਾਣ ਆਈ, ਜਨ ਨਾਨਕ ਹਰ ਵਾਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ। ਹਰ ਹਰ ਕਾਜ ਰਚਾਇਆ ਪੂਰੈ, ਮਿਲ ਸੰਤ ਜਨਾ ਜਾਣ ਆਈ, ਜਨ ਨਾਨਕ ਹਰ ਵਾਰ ਪਾਇਆ ਮੰਗਲ, ਮਿਲ ਸੰਤ ਜਨਾ ਵਾਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਹੁਕਮ ਰੂਪ ਵਿੱਚ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ ਰਾਗ ਵਡਹੰਸ ਦੇ ਅੰਦਰ ਇਹ ਅਮੋਲਕ ਬਚਨ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਇਹਨਾਂ ਪਵਿੱਤਰ ਬਚਨਾਂ ਦਾ ਜੋ ਸਰਲੇਖ ਹੈ ਉਹ ਹੈ ਘੋੜੀਆਂ। ਆਓ, ਇਸ ਵਿੱਚ ਹਜ਼ੂਰ ਨੇ ਸਰੀਰ ਨੂੰ ਇੱਕ ਘੋੜੀ ਨਾਲ ਤੁਲਨਾ ਦਿੱਤੀ ਹੈ। ਜਿਵੇਂ ਅਸਵਾਰ ਆਪਣੀ ਘੋੜੀ ਨੂੰ ਸ਼ਿੰਗਾਰ ਕੇ ਉਸ 'ਤੇ ਸਫ਼ਰ ਕਰ ਆਪਣੀ ਮੰਜ਼ਿਲ 'ਤੇ ਪਹੁੰਚਦਾ ਹੈ, ਗੁਰੂ ਰਾਮਦਾਸ ਜੀ ਨੇ ਸਰੀਰ ਨੂੰ, ਦੇਹ ਨੂੰ, ਕਾਇਆ ਨੂੰ ਘੋੜੀ ਦੇ ਰੂਪ ਵਿੱਚ ਬਿਆਨਿਆ। ਇਸ ਉੱਪਰ ਕਾਠੀ ਕਿਹੜੀ ਪਾਣੀ ਹੈ, ਇਸ ਘੋੜੀ ਨੂੰ ਚਾਬੁਕ ਕਿਸ ਨਾਲ ਖੱਕਣਾ ਹੈ, ਤੋਰਨਾ ਹੈ, ਅਤੇ ਇਸ ਘੋੜੀ ਦੇ ਮੂੰਹ ਵਿੱਚ ਲਗਾਮ ਕੜਿਆਲ ਕਿਹੜਾ ਪਾਣਾ ਹੈ, ਉਹ ਸਤਿਗੁਰੂ ਨੇ ਅੱਜ ਦੇ ਇਸ ਪਵਿੱਤਰ ਹੁਕਮ ਵਿੱਚ ਬਖਸ਼ਿਸ਼ ਕੀਤਾ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਵੀ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹੋ, ਆਸੀਸ ਬਖਸ਼ੋ ਔਰ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਾਂਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਚੌਥਾ, ਘੋੜੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਭ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਜੀ ਦੇ ਇਸ ਬਚਨ ਦਾ ਜੋ ਸਰਲੇਖ ਹੈ ਉਹ ਹੈ ਵਡਹੰਸ ਰਾਗ, ਚੌਥੇ ਗੁਰਦੇਵ ਜੀ ਦੇ ਬਚਨ, ਅਤੇ ਇੱਕ ਨਾਲ ਸਰਲੇਖ ਉੱਤੇ ਆਇਆ ਹੈ ਘੋੜੀਆਂ। ਇਹਨਾਂ ਘੋੜੀਆਂ ਦਾ ਭਾਵ ਕੀ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਜਿੱਥੇ ਹਜ਼ੂਰ ਨੇ ਕਿਰਪਾ ਕਰਕੇ 31 ਰਾਗਾਂ ਦੇ ਵਿੱਚ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ, ਉੱਥੇ ਹਜ਼ੂਰ ਨੇ ਉਸ ਵੇਲੇ ਦੀਆਂ ਜਿਹੜੀਆਂ ਲੋਕ ਗੀਤ ਸਨ ਜਾਂ ਲੋਕਾਂ ਦੀਆਂ ਆਪਣੀਆਂ ਘਰੇਲੂ ਰਵਾਇਤਾਂ ਸਨ ਉਹਨਾਂ ਨੂੰ ਵੀ ਆਧਾਰ ਬਣਾ ਕੇ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਲੋਕ 12 ਮਾਹ ਦੀ ਕਾਵਿ ਰਚਨਾ ਨੂੰ ਅਤ ਪਸੰਦ ਕਰਦੇ ਸਨ, ਮੇਰੇ ਸਤਿਗੁਰੂ ਨੇ ਉਸੇ 12 ਮਾਹ 'ਤੇ ਆਧਾਰਿਤ 12 ਮਹੀਨੇ ਉਚਾਰਨ ਕਰਕੇ ਉਸ ਪਰਮ ਪਿਤਾ ਪਰਮੇਸ਼ਵਰ ਨਾਲ ਜੁੜਨ ਲਈ ਧੁਰ ਕੀ ਬਾਣੀ ਬਖਸ਼ ਦਿੱਤੀ। ਸਮੇਂ ਦੀ ਵੰਡ ਅਨੁਸਾਰ ਜਿਵੇਂ ਇੱਕ ਹਫ਼ਤੇ ਦੇ 7 ਵਾਰ ਮਨੁੱਖ ਨੇ ਮਿੱਥੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਰਪਾਲੂ ਦਾਤਾ ਜੀ ਨੇ 7 ਵਾਰ ਆਪਣੀ ਰਸਨਾ ਤੋਂ ਉਚਾਰਨ ਕਰ ਦਿੱਤੇ। ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਜਿੱਥੇ 12 ਮਾਹ ਰਾਹੀਂ ਉਪਦੇਸ਼ ਦਿੱਤਾ, 7 ਵਾਰਾਂ ਰਾਹੀਂ ਉਪਦੇਸ਼ ਦਿੱਤਾ, ਦਿਨ ਔਰ ਰਾਤ ਨੂੰ 8 ਪਹਿਰਾਂ ਦੇ ਵਿੱਚ ਮਨੁੱਖ ਨੇ ਵੰਡਿਆ, 4 ਪਹਿਰ ਦਿਨ ਅਤੇ 4 ਪਹਿਰ ਰਾਤ ਸਤਿਗੁਰੂ ਨੇ ਆਪਣੀ ਮੁਬਾਰਕ ਰਸਨਾ ਤੋਂ ਪਹਿਰੇ ਉਚਾਰਨ ਕਰ ਦਿੱਤੇ। ਉੱਥੇ ਮਨੁੱਖ ਦੀ ਜ਼ਿੰਦਗੀ ਨੂੰ ਰਾਤ ਕਹਿ ਕੇ ਇਹਦੇ 4 ਪਹਿਰ ਬਣਾ ਦਿੱਤੇ। ਇਸੇ ਤਰ੍ਹਾਂ ਹੀ ਹਜ਼ੂਰ ਨੇ ਜਿਹੜੇ ਸਾਡੇ ਪੁਰਾਤਨ ਸਮਾਜ ਵਿੱਚ ਲੋਕ ਰਵਾਇਤਾਂ ਸਨ ਜਾਂ ਸਮਾਜਿਕ ਰੀਤਾਂ ਸਨ, ਹਜ਼ੂਰ ਨੇ ਉਹਨਾਂ ਸਮਾਜਿਕ ਰੀਤਾਂ ਤੋਂ ਉੱਪਰ ਉਠਾ ਕੇ ਉਹਨਾਂ 'ਤੇ ਆਧਾਰਿਤ ਸਾਨੂੰ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਨਾਲ ਜੋੜਨ ਵਾਲੀ ਧੁਰ ਕੀ ਬਾਣੀ ਉਚਾਰਨ ਕਰ ਦਿੱਤੀ। ਸਿਰ ਬੇਨਤੀ ਘੋੜੀਆਂ ਕੀ ਨੇ? ਦੇਖੋ ਵਡਹੰਸ ਰਾਗ ਵਿੱਚ ਪਹਿਲਾਂ ਆਈਆਂ ਨੇ ਘੋੜੀਆਂ। ਜਦੋਂ ਘੋੜੀਆਂ ਦੇ ਸ਼ਬਦ ਸੰਪੰਨ ਹੋਣੇ ਨੇ ਅਤੇ ਇਸ ਤੋਂ ਬਾਅਦ ਆ ਜਾਣੀਆਂ ਨੇ ਅਲਾਣੀਆਂ। ਹੁਣ ਘੋੜੀਆਂ ਦਾ ਸੰਬੰਧ ਸੀ ਪੰਜਾਬ ਦੀ ਉਸ ਰਵਾਇਤ ਨਾਲ ਕਿ ਜਦੋਂ ਘਰ ਦੇ ਵਿੱਚ ਬੱਚੇ ਦੀ ਸ਼ਾਦੀ ਹੋਣੀ ਉਸ ਵੇਲੇ ਭੈਣਾਂ ਨੇ ਜਾਂ ਰਿਸ਼ਤੇਦਾਰਾਂ ਨੇ ਬੀਬੀਆਂ ਨੇ ਕੁਝ ਦਿਨ ਪਹਿਲਾਂ ਹੀ ਰਾਤ ਨੂੰ ਉਸ ਵਿਆਹ ਦੀ ਖੁਸ਼ੀ ਦੇ ਵਿੱਚ ਮੰਗਲਮਈ ਗੀਤ ਗਾਉਣ ਲੱਗ ਪੈਣਾ। ਰਾਤ ਨੂੰ ਅੰਨ ਪਾਣੀ ਸਮੇਟ ਕੇ ਘਰ ਦੇ ਰੁਝੇਵੇਂ ਸੰਕੋਚ ਕੇ ਉਹਨਾਂ ਨੇ ਢੋਲਕੀ ਲੈਣੀ ਅਤੇ ਅੱਧੀ ਅੱਧੀ ਰਾਤ ਤੱਕ ਉਹ ਗੀਤ ਗਾਈ ਜਾਣੇ। ਪਰ ਇਹਨਾਂ ਗੀਤਾਂ ਦਾ ਸ਼ਿਖਰ ਉਦਣ ਹੁੰਦਾ ਸੀ ਕਿ ਵਿਆਹ ਵਾਲਾ ਦਿਨ ਆਉਣਾ ਅਤੇ ਬੱਚੇ ਨੇ ਜਾਂ ਉਸ ਲਾੜੇ ਨੇ ਘੋੜੀ ਚੜ੍ਹ ਕੇ ਲਾੜੀ ਨੂੰ ਵਿਆਹਣ ਵਾਸਤੇ ਤੁਰਨਾ ਅਤੇ ਭੈਣਾਂ ਉਸ ਵੇਲੇ ਕੀ ਕਰਦੀਆਂ ਸਨ ਕਿ ਆਪਣੇ ਵੀਰ ਦੀ ਘੋੜੀ ਅੱਗੇ ਉਹਨਾਂ ਨੇ ਥਾਲ ਭਰ ਕੇ ਦਾਲ ਦਾ ਛੋਲਿਆਂ ਦਾ ਘੋੜੀ ਨੂੰ ਖਵਾਉਣਾ ਅਤੇ ਉਸ ਦੀਆਂ ਵਾਗਾਂ ਗੁੰਦਣੀਆਂ ਅਤੇ ਨਾਲੇ ਉਹਨਾਂ ਨੇ ਵੀਰ ਦੇ ਘੋੜੀ ਚੜ੍ਹਨ ਲੱਗਿਆਂ ਇਹ ਗੀਤ ਗਾਉਣੇ ਅਤੇ ਜੋ ਉਦੋਂ ਗੀਤ ਗਾਏ ਜਾਂਦੇ ਸਨ ਜਿਸ ਤਰਜ ਵਿੱਚ ਉਹਨਾਂ ਨੂੰ ਘੋੜੀਆਂ ਕਿਹਾ ਜਾਂਦਾ ਸੀ, ਘੋੜੀ ਗਾਉਣੀ। ਇਸੇ ਤਰ੍ਹਾਂ ਹੀ ਅਲਾਣੀਆਂ ਸਨ ਕਿ ਜਦੋਂ ਕਿਸੇ ਇਨਸਾਨ ਦੀ ਮੌਤ ਹੋ ਜਾਣੀ ਅਤੇ ਉਸ ਵੇਲੇ ਪਰਿਵਾਰ ਦੇ ਜੀਆਂ ਨੇ ਬੀਬੀਆਂ ਨੇ ਰਿਸ਼ਤੇਦਾਰਾਂ ਨੇ ਇਕੱਠੀਆਂ ਹੋਣਾ, ਨੈਣ ਨੇ ਜਾਂ ਮਿਰਾਸਨ ਨੇ ਸਾਰਿਆਂ ਨੂੰ ਇੱਕ ਕਤਾਰ ਵਿੱਚ ਗੋਲਾਈ ਵਿੱਚ ਖੜਿਆਂ ਕਰਕੇ ਉਹਨੇ ਅਲਾਣੀਆਂ ਗਾਉਣੀਆਂ ਅਤੇ ਅਲਾਣੀਆਂ ਗਾਉਣ ਵੇਲੇ ਔਰਤਾਂ ਆਮ ਤੌਰ 'ਤੇ ਆਪਣੇ ਮੁੱਖ 'ਤੇ ਆਪਣੀ ਛਾਤੀ ਨੂੰ ਅਤੇ ਆਪਣੇ ਪੱਟਾਂ ਉੱਪਰ ਹੱਥ ਮਾਰਨੇ, ਦੁਹਾਤੜ ਮਾਰਨੇ, ਪਿੱਟਣਾ। ਅਤੇ ਅਸਲ ਵਿੱਚ ਜਦੋਂ ਕਿਸੇ ਜਵਾਨ ਦੀ ਮੌਤ ਹੋਣੀ ਉਹਦੀ ਅਲਾਣੀ ਬਹੁਤ ਦਰਦਨਾਕ ਉਹਨਾਂ ਨੇ ਗਾਉਣੀ, ਜਦੋਂ ਕਿਸੇ ਬੱਚੇ ਦੀ ਮੌਤ ਹੋਣੀ ਅਤੇ ਉਹਦੀਆਂ ਅਲਾਣੀਆਂ ਅਕਸਰ ਮਿਰਾਸਨਾਂ ਨੇ ਬਹੁਤ ਮਮਤਾ ਭਰੀਆਂ ਗਾਣੀਆਂ, ਅਤੇ ਜਦੋਂ ਕਿਸੇ ਬਜ਼ੁਰਗ ਦੀ ਮੌਤ ਹੋਣੀ ਅਤੇ ਉਹਦੀਆਂ ਅਲਾਣੀਆਂ ਬੜੀਆਂ ਕਰੁਣਾ ਰਸ ਵਿੱਚ ਗਾਣੀਆਂ। ਮੈਂ ਸਿਰਫ ਬੇਨਤੀ ਕਰ ਰਿਹਾ, ਸਮਾਜਿਕ ਰੀਤ ਸੀ। ਸਤਿਗੁਰੂ ਜੀ ਨੇ ਦੇਖਿਆ ਵੀ ਵਿਆਹ ਦੇ ਦਿਨ ਆਉਂਦੇ ਨੇ ਅਤੇ ਕਈ ਕਈ ਦਿਨ ਬੀਬੀਆਂ ਢੋਲਕੀ ਵਜਾ ਕੇ, ਸਾਜ਼ ਵਜਾ ਕੇ ਉਹ ਘੋੜੀਆਂ ਗਾਉਂਦੀਆਂ ਨੇ। ਕਿਤਨਾ ਚੰਗਾ ਹੋਵੇ ਕਿ ਇਹ ਵਿਆਹ ਦੀਆਂ ਘੋੜੀਆਂ ਗਾਉਣ ਵਾਲੀਆਂ ਬੀਬੀਆਂ ਨੂੰ ਇਹ ਦਰਸਾ ਦਿੱਤਾ ਗਿਆ ਕਿ ਉਹ ਤਾਂ ਕੇਵਲ ਘੋੜੀਆਂ ਦੇ ਗੀਤ ਨੇ। ਉਸ ਘੋੜੀ 'ਤੇ ਲਾੜਾ ਚੜ੍ਹ ਕੇ ਲਾੜੀ ਨੂੰ ਵਿਆਹ ਕੇ ਲਿਆਉਂਦਾ ਹੈ। ਭਾਈ ਸੱਜਣੋ, ਆ ਸਰੀਰ ਵੀ ਇੱਕ ਘੋੜੀ ਹੈ ਅਤੇ ਜੇ ਆਤਮਾ ਇਸ ਘੋੜੀ ਦਾ ਸਫ਼ਰ ਕਰਕੇ ਪਰਮਾਤਮਾ ਵਾਲੇ ਪਾਸੇ ਤੁਰ ਪਵੇ ਤਾਂ ਇਸ ਘੋੜੀ ਦੇ ਰਾਹੀਂ ਪਰਮਾਤਮਾ ਦੇ ਘਰ ਵਿੱਚ ਪਹੁੰਚਿਆ ਜਾ ਸਕਦਾ ਹੈ। ਹਜ਼ੂਰ ਨੇ ਉਸ ਤਰਜ ਵਿੱਚ ਆਪਣੀ ਰਸਨਾ ਤੋਂ ਘੋੜੀਆਂ ਉਚਾਰਨ ਕਰ ਦਿੱਤੀਆਂ ਅਤੇ ਜਿਹੜੀਆਂ ਅਲਾਣੀਆਂ ਸਨ ਹਜ਼ੂਰ ਨੇ ਰੋਣ ਦੀ ਥਾਂ 'ਤੇ, ਰੁਦਨ ਕਰਨ ਦੀ ਥਾਂ 'ਤੇ ਕਿਰਪਾਲੂ ਦਾਤਾਰ ਜੀ ਨੇ ਅਲਾਣੀਆਂ ਰਾਹੀਂ ਇਸ ਸਰੀਰ ਦੀ ਨਾਸ਼ਵਾਨਤਾ ਪਰਮਾਤਮਾ ਦੇ ਅਟਲ ਹੁਕਮ ਨੂੰ, ਅਤੇ ਜਿਹੜਾ ਉਮਰ ਨਹੀਂ ਦੇਖਦਾ ਜਦੋਂ ਵਕਤ ਆ ਜਾਂਦਾ ਤਾਂ ਪਰਮਾਤਮਾ ਜੀਵ ਨੂੰ ਮਨੁੱਖ ਨੂੰ ਮੌਤ ਦੇ ਸਦੜੇ ਰਾਹੀਂ ਆਪਣੇ ਕੋਲ ਬੁਲਾ ਲੈਂਦਾ ਹੈ। ਪਰ ਆਪਾਂ ਸਿਰਫ ਕੇਂਦਰਿਤ ਰਹੀਏ ਘੋੜੀਆਂ 'ਤੇ, ਕਿਉਂਕਿ ਅੱਜ ਦੇ ਇਹ ਚਾਰ ਇਸ ਦੇ ਪਦੇ ਨੇ। ਹਜ਼ੂਰ ਕਿਰਪਾਲੂ ਜੀ ਨੇ ਪਹਿਲਾ ਬਚਨ ਕਿਹਾ ਕਿ ਸਰੀਰ ਇੱਕ ਘੋੜੀ ਹੈ, ਇਹ ਘੋੜੀ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਅਤੇ ਇਹਦਾ ਸਰਲੇਖ ਸੀ ਵਡਹੰਸ ਰਾਗ ਉਚਾਰਨ ਕਰਤੇ ਧੰਨ ਗੁਰੂ ਰਾਮਦਾਸ ਜੀ, ਅਤੇ ਅੱਗੇ ਸ਼ਬਦ ਘੋੜੀਆਂ, ਅਤੇ ਘੋੜੀਆਂ ਤੋਂ ਅੱਗੇ ਹੈ ਮੰਗਲ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਉਹ ਪਰਿਪੂਰਨ ਪਰਮਾਤਮਾ ਅਦੁੱਤੀ ਵਾਹਿਗੁਰੂ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਅਤੇ ਉਸ ਨੂੰ ਪਾਉਣ ਦਾ ਤਰੀਕਾ ਸਿਰਫ ਸਤਿਗੁਰ ਪ੍ਰਸਾਦ ਸਮਰੱਥ ਸਤਿਗੁਰੂ ਦੀ ਕਿਰਪਾ ਹੈ।
ਦੇਹ ਤੇਜਣ ਜੀ ਰਾਮ ਉਪਾਇਆ ਰਾਮ।
ਧੰਨ ਗੁਰੂ ਰਾਮਦਾਸ ਪਹਿਲਾ ਬਚਨ ਕਰਦੇ ਨੇ ਦੇਹ ਤੇਜਣ ਜੀ। ਦੇਹ ਦਾ ਅਖਰੀ ਅਰਥ ਹੈ ਆ ਤਨ ਆ ਸਰੀਰ, ਅਤੇ ਤੇਜਣ ਦਾ ਅਰਥ ਹੈ ਘੋੜੀ। ਕਹਿੰਦੇ ਨੇ ਮਨੁੱਖ ਦਾ ਸਰੀਰ ਇੱਕ ਘੋੜੀ ਹੈ, ਇਸ ਨੂੰ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਨੇ ਆਪ ਪੈਦਾ ਕੀਤਾ ਹੈ।
ਧੰਨ ਮਾਨਸ ਜਨਮ ਪੁੰਨ ਪਾਇਆ ਰਾਮ।
ਪਰ ਇਹ ਜਿਹੜਾ ਮਾਨਸ ਜਨਮ ਮਿਲਿਆ ਹੈ ਇਹ ਮਨੁੱਖਾ ਦੇਹੀ ਮਿਲੀ ਹੈ। ਧੰਨ ਗੁਰੂ ਅਰਜੁਨ ਸਾਹਿਬ ਕਹਿ ਰਹੇ ਨੇ, ਗੁਰੂ ਰਾਮਦਾਸ ਬਖਸ਼ਿਸ਼ ਕਰ ਰਹੇ ਨੇ ਕਿ ਕਿਤਨੇ ਵੱਡੇ ਪੁੰਨ ਨੇ ਕਿ ਜਿਸ ਪੁੰਨ ਕਰਕੇ ਇਸ ਮਨੁੱਖ ਦੇਹੀ ਦੀ ਪ੍ਰਾਪਤੀ ਹੋਈ। ਪਹਿਲਾ ਬਚਨ ਇਹ ਕਿ ਜਿਹੜੀ ਦੇਹ ਸਾਨੂੰ ਪ੍ਰਾਪਤ ਹੋਈ ਹੈ ਇਹ ਦੇਹ ਵੱਡਿਆਂ ਭਾਗਾਂ ਦੇ ਨਾਲ ਹੈ, ਇਸ ਦੇਹ ਦਾ ਕੋਈ ਪ੍ਰਯੋਜਨ ਹੈ, ਇਸ ਦੇਹ ਦੀ ਕੋਈ ਮੰਜ਼ਿਲ ਹੈ, ਇਸ ਦੇਹ ਨੂੰ ਪ੍ਰਾਪਤ ਕਰਕੇ ਆਪਾਂ ਕਿਸੇ ਨਿਸ਼ਾਨੇ 'ਤੇ ਪਹੁੰਚਣਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਮਨੁੱਖਾ ਦੇਹੀ ਦੇ ਮੁਤਲਕ ਅਨੇਕਾਂ ਬਚਨ ਬਾਣੀ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਦੇ ਇੱਕ ਬਚਨ ਅਸੀਂ ਰੋਜ਼ ਪੜ੍ਹਦੇ ਹਾਂ, ਅਤੇ ਸ਼ਾਮ ਨੂੰ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਵਿੱਚ ਇਸੇ ਦੇਹ ਦੇ ਮੁਤਲਕ ਹਜ਼ੂਰ ਨੇ ਕਿਹਾ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਇਹ ਪ੍ਰਾਪਤ ਹੋਈ ਹੈ ਵੱਡੇ ਪੁੰਨ ਕਰਕੇ ਵੱਡੇ ਕਰਮਾਂ ਕਰਕੇ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਇਸ ਕਰਕੇ ਪ੍ਰਾਪਤ ਹੋਈ ਕਿ ਗੋਬਿੰਦ ਨੂੰ ਪਰਮਾਤਮਾ ਨੂੰ ਮਿਲਣ ਵਾਸਤੇ ਤੈਨੂੰ ਇਹ ਵਾਰੀ ਪਰਮੇਸ਼ਵਰ ਨੇ ਦੇਹ ਰੂਪ ਵਿੱਚ ਦੇ ਦਿੱਤੀ। ਇਸ ਤੋਂ ਅਗਲਾ ਬਚਨ ਕਬੀਰ ਸਾਹਿਬ ਨੇ ਇਸ ਦੇਹ ਦੀ ਅਮੋਲਕਤਾ, ਇਸ ਦੇਹ ਦੀ ਦੁਰਲੱਭਤਾ, ਇਸ ਦੇਹ ਦੀ ਚਿਰੰਕਾਲਤਾ ਬਾਰੇ ਆਪਣੀ ਰਸਨਾ ਤੋਂ ਇਹ ਬਚਨ ਕਹੇ ਨੇ ਕਿ ਜਿਹੜਾ ਤਨ ਆਪਾਂ ਅੱਜ ਪ੍ਰਾਪਤ ਕਰਕੇ ਬੈਠੇ ਹਾਂ ਇਹ ਤਨ ਪਰਮਾਤਮਾ ਦੀ ਕਿਰਪਾ ਨਾਲ ਅਤੇ ਪੁੰਨ ਕਰਮਾਂ ਦੀ ਪ੍ਰਾਪਤੀ ਹੈ। ਕਬੀਰ ਸਾਹਿਬ ਨੇ ਬਚਨ ਕੀਤਾ ਕਿ ਦੇਖੋ ਹੁਣ ਇਹ ਸਰੀਰ ਮਿਲਿਆ, ਕੋਈ ਜ਼ਰੂਰੀ ਨਹੀਂ ਕਿ ਮੌਤ ਤੋਂ ਬਾਅਦ ਇਸ ਤਨ ਦੀ ਪ੍ਰਾਪਤੀ ਹੋ ਜਾਏ। ਉਹਨਾਂ 'ਤੇ ਤੁਲਨਾ ਦਿੱਤੀ ਹੈ ਕਿ ਜਿਵੇਂ ਅਸੀਂ ਰੁੱਖ ਨੂੰ ਲੱਗੇ ਹੋਏ ਪੱਤੇ ਦੇਖਣੇ ਹਾਂ, ਅਤੇ ਪੱਤੇ ਕੁਝ ਮਕੀਨੇ ਰੁੱਖ ਦੀ ਟਾਹਣੀ ਦੇ ਉੱਪਰ ਸ਼ੋਭਦੇ ਨੇ, ਪਰ ਇੱਕ ਵਕਤ ਐਸਾ ਹੁੰਦਾ ਕਿ ਜਦੋਂ ਟਾਹਣੀ ਨਾਲ ਜੁੜਿਆ ਹੋਇਆ ਪੱਤਾ ਟੁੱਟ ਕੇ ਧਰਤੀ 'ਤੇ ਡਿੱਗ ਪੈਂਦਾ, ਅਤੇ ਟਾਹਣੀ ਨਾਲੋਂ ਟੁੱਟੇ ਹੋਏ ਪੱਤੇ ਵਾਪਸ ਕਦੀ ਸ਼ਾਖ ਅਤੇ ਬ੍ਰਿਕਸ਼ 'ਤੇ ਜੁੜ ਨਹੀਂ ਸਕਦੇ। ਕਬੀਰ ਸਾਹਿਬ ਕਹਿੰਦੇ ਨੇ ਜਿਹੜਾ ਸਮਾਂ, ਜਿਹੜੀ ਦੇਖੀ, ਜਿਹੜਾ ਵਕਤ ਤੈਨੂੰ ਖੁਣ ਪ੍ਰਾਪਤ ਹੋਇਆ, ਸੱਚ ਜਾਣ ਇੱਕ ਵਾਰੀ ਇਹ ਦੇਹੀ ਦਾ ਸਮਾਂ ਹੱਥੋਂ ਨਿਕਲ ਗਿਆ। ਜਿਵੇਂ ਟੁੱਟੇ ਹੋਏ ਪੱਤੇ ਕਦੀ ਜੁੜਦੇ ਨਹੀਂ, ਅਤੇ ਬਾਰੰਬਾਰ ਮਨੁੱਖਾ ਦੇਹੀ ਦੀ ਪ੍ਰਾਪਤੀ ਵੀ ਨਹੀਂ, ਕਿਉਂਕਿ ਦੇਹ ਤੇਜਣ ਜੀ ਰਾਮ ਉਪਾਈਆ ਰਾਮ, ਉਸ ਪਰਮਾਤਮਾ ਨੇ ਤਰੁੱਟ ਕੇ ਦੇਈ ਬਖਸ਼ੀ। ਗੁਰੂ ਜੀ ਦੇ ਬਚਨ ਨੇ ਹਜ਼ੂਰ ਨੇ ਫੁਰਮਾਇਆ, ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੂਏ ਗਿਰੈ, ਬਹੁਰ ਨਾ ਲਾਗੈ ਡਾਹਰ। ਜਿਵੇਂ ਪੱਕੇ ਹੋਏ ਫਲ ਔਰ ਪੱਤੇ ਵਾਪਸ ਰੁੱਖ ਦੀਆਂ ਟਾਹਣੀਆਂ ਨਾਲ ਕਦੀ ਜੁੜ ਨਹੀਂ ਸਕਦੇ, ਇਸੇ ਤਰ੍ਹਾਂ ਬਾਰੰਬਾਰ ਇਸ ਮਨੁੱਖ ਦੇਹੀ ਦੀ ਪ੍ਰਾਪਤੀ ਨਹੀਂ, ਫਿਰ ਇਸ ਦੇਹੀ ਨੂੰ ਸਫਲ ਕਿਵੇਂ ਕੀਤਾ ਜਾਏ? ਕਿ ਆਪਾਂ ਇਸ ਦੇਹੀ ਦਾ ਯਾਤਰਾ ਜਿਹੜੀ ਹੈ, ਜਨਮ ਤੋਂ ਮੌਤ ਤੱਕ ਜਿਹੜੀ ਮਿਥੀ ਹੈ, ਉਹ ਹੈ ਕਿ ਜ਼ਿੰਦਗੀ ਦੇ ਵੱਖ ਵੱਖ ਪੜਾਂ, ਆਮ ਤੌਰ 'ਤੇ ਇਨਸਾਨ ਜਨਮ ਲੈਂਦਾ ਅਤੇ ਉਸ ਤੋਂ ਬਾਅਦ ਮੌਤ ਦੇ ਪੜਾਂ 'ਤੇ ਪਹੁੰਚਦਾ। ਅਤੇ ਅਸੀਂ ਭੋਗ ਵੇਲੇ ਇਹ ਸ਼ਬਦ ਵੀ ਕਹਿਣ ਲੱਗ ਪੈਂਦੇ ਹਾਂ ਕਿ ਇਨਸਾਨ ਆਪਣੇ ਜੀਵਨ ਦੀ ਯਾਤਰਾ ਸਫਲ ਕਰਕੇ ਗਿਆ ਹੈ। ਨਹੀਂ ਪਿਆਰਿਓ, ਜਨਮ ਤੋਂ ਲੈ ਕੇ ਮਰਨ ਦੇ ਪੜਾਂ ਤੱਕ ਪਹੁੰਚਣ ਦਾ ਨਾਮ ਜੀਵਨ ਨਹੀਂ, ਇਹ ਤਾਂ ਸਿਰਫ ਇੱਕ ਸਰੀਰ ਦੀ ਤਬਦੀਲੀ ਹੈ। ਜੀਵਨ ਦੀ ਯਾਤਰਾ ਦਾ ਅਰਥ ਤਾਂ ਹੈ ਕਿ ਜਨਮ ਤੋਂ ਬਾਅਦ ਆਤਮਕ ਜੀਵਨ, ਰੂਹਾਨੀਅਤ ਦਾ ਜੀਵਨ, ਗੁਰੂ ਦੇ ਸ਼ਬਦ ਵਿੱਚ ਭਿੱਜ ਕੇ ਕਿੰਨਾ ਜੀਵਨ ਜੀਆ, ਅਤੇ ਜੇ ਸ਼ਬਦ ਵਿੱਚ ਭਿੱਜਣ ਤੋਂ ਬਿਨਾਂ ਕੇਵਲ ਜਨਮ ਹੋਇਆ ਅਤੇ ਜਨਮ ਤੋਂ ਬਾਅਦ ਮੌਤ ਹੋ ਗਈ, ਉਹਨੂੰ ਆਤਮਕ ਜੀਵਨ ਆਪਾਂ ਕਦਾਚਿਤ ਨਹੀਂ ਕਹਿ ਸਕਾਂਗੇ। ਕਿਉਂਕਿ ਦੁਨੀਆ ਦੀ ਨਜ਼ਰ ਵਿੱਚ ਤਾਂ ਜੀਵਨ ਇਹ ਵੇ ਕਿ ਜਨਮ ਤੋਂ ਬਾਅਦ ਮੌਤ ਹੋਈ ਅਤੇ ਕਹਿ ਦਿੱਤਾ ਇਹ ਜੀਵਨ ਦੀ ਯਾਤਰਾ ਸਫਲ ਕਰਕੇ ਗਿਆ। ਅਤੇ ਆਮ ਤੌਰ 'ਤੇ ਸਾਡਾ ਜੋ ਮਿਆਰ ਹੈ ਜਾਂ ਮਾਪਣ ਦਾ ਇੱਕ ਤਰੀਕਾ ਹੈ, ਕੋਈ ਇਨਸਾਨ ਜਨਮ ਲੈ ਕੇ ਇੱਥੇ 100 ਸਾਲ ਤੱਕ ਜੀ ਗਿਆ ਅਤੇ ਅਸੀਂ ਸ਼ਬਦ ਵਰਤਨੇ ਹਾਂ ਕਿ ਇਸ ਬੰਦੇ ਨੇ ਬਹੁਤ ਮਿਹਨਤ ਕੀਤੀ, ਇਹ ਜ਼ਮੀਨ ਤੋਂ ਉੱਠਿਆ, ਇਹ ਇੰਨੀ ਉੱਚੀ ਪਦਵੀ 'ਤੇ ਪਹੁੰਚਿਆ, ਇਹ ਇੱਕ ਦਿਹਾੜੀਦਾਰ ਬੰਦਾ ਸੀ, ਇੰਨੇ ਵੱਡੇ ਵਪਾਰ ਦਾ ਮਾਲਕ ਬਣ ਗਿਆ, ਇਹ ਇੱਕ ਆਦਮੀ ਇੱਕ ਪਹਿਰੇਦਾਰ ਦੀ ਨੌਕਰੀ ਤੋਂ ਸ਼ੁਰੂ ਹੋਇਆ ਅਤੇ ਇੰਨੇ ਉੱਚੇ ਰਤਬੇ 'ਤੇ ਪਹੁੰਚਿਆ, ਇਹਨੇ ਆਪਣੀ ਜ਼ਿੰਦਗੀ ਨੂੰ ਸਫਲ ਕੀਤਾ। ਨਹੀਂ ਪਿਆਰਿਓ, ਮਨੁੱਖਾਂ ਜਨਮ ਪ੍ਰਾਪਤ ਕਰਕੇ ਦੁਨਿਆਵੀ ਪਦਾਰਥਾਂ ਦੀ, ਦੁਨਿਆਵੀ ਪਦਵੀਆਂ ਦੀ ਪ੍ਰਾਪਤੀ ਦਾ ਨਾਮ ਜੀਵਨ ਨਹੀਂ। ਜੀਵਨ ਤਾਂ ਹੈ ਕਿ ਜਨਮ ਵੇਲੇ ਮੌਕਾ ਮਿਲਿਆ ਅਤੇ ਮਰਨ ਤੱਕ ਇਹ ਪਰਮਾਤਮਾ ਦੇ ਘਰ ਵਿੱਚ ਪਹੁੰਚ ਗਿਆ। ਜੇ ਨਹੀਂ ਪਹੁੰਚਿਆ ਤਾਂ ਆਪਾਂ ਉਸ ਨੂੰ ਜੀਵਨ ਕਹਾਂਗੇ, ਪਰ ਗੁਰੂ ਦੀ ਨਜ਼ਰ ਵਿੱਚ ਉਹ ਜੀਵਨ ਨਹੀਂ। ਸਤਿਗੁਰੂ ਜੀ ਨੇ ਆਪਣੇ ਅੰਮ੍ਰਿਤ ਬਚਨਾਂ ਵਿੱਚ ਇੱਕ ਕਿਰਪਾ ਭਰਿਆ ਬਚਨ ਕਿਹਾ ਮਾਝ ਕੀ ਵਾਰ ਵਿੱਚ, ਅਤੇ ਉੱਥੇ ਮਨੁੱਖਾ ਜਨਮ ਦੇ ਜਾਂ ਮਨੁੱਖਾ ਉਮਰ ਦੇ ਹਜ਼ੂਰ ਨੇ 10 ਪੜਾਅ ਬਣਾਏ ਨੇ, ਪਰ 10 ਪੜਾਵਾਂ ਵਿੱਚ ਕਿਤੇ ਵੀ ਨਾਮ ਦੀ ਜੇ ਗੱਲ ਨਹੀਂ, 10 ਪੜਾਵਾਂ ਵਿੱਚ ਕਿਤੇ ਰੂਹਾਨੀਅਤ ਦੀ ਬਾਤ ਨਹੀਂ, 10 ਪੜਾਵਾਂ ਵਿੱਚ ਆਤਮਕ ਜੀਵਨ ਦੀ ਗੱਲ ਨਹੀਂ, ਅਤੇ ਗੁਰੂ ਜੀ ਨੇ ਇਹ ਨਹੀਂ ਕਿਹਾ ਕਿ ਜਨਮ ਸਫਲ ਕਰਕੇ ਗਿਆ। ਗੁਰੂ ਜੀ ਨੇ ਕਿਹਾ ਆਇਆ ਸੀ, ਜਨਮ ਹੋਇਆ, ਅਤੇ ਇਹ 10 ਪੜਾਵਾਂ 'ਤੇ ਅੰਦਰ ਦੀਆਂ ਵਾਸ਼ਨਾ ਭੋਗਦਾ ਗਿਆ, ਅੰਤਲੇ ਸਮੇਂ ਹੰਸ ਉਡਾਰੀ ਮਾਰ ਗਿਆ ਅਤੇ ਸਰੀਰ ਇੱਕ ਸਵਾਹ ਦੀ ਢੇਰੀ ਬਣ ਗਿਆ, ਉਹਨੂੰ ਜੀਵਨ ਨਹੀਂ ਸਵੀਕਾਰਿਆ। ਮੇਰਾ ਖਿਆਲ ਇਹ ਪਵਿੱਤਰ ਸ਼ਲੋਕ ਬਾਣੀ ਪੜ੍ਹਨ ਵਾਲਿਆਂ ਨੂੰ, ਜਿਹੜੇ ਭੈ ਭਾਵਣੀ ਰੱਖਣ ਵਾਲੇ, ਉਹਨਾਂ ਨੂੰ ਚੇਤੇ ਹੈ ਕਿ ਪਹਿਲਾ ਪਿਆਰ ਲੱਗਾ ਥਨ ਦੁੱਧ, ਇਹ ਪੜਾਅ ਨੇ ਨਾ ਸਾਡੇ ਅੰਦਰ ਦੇ। ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸੱਤਵੇਂ ਸਾਂਝ ਕੀਆ ਕਰ ਵਾਸ, ਅੱਠਵੇਂ ਕ੍ਰੋਧ ਹੋਵਾਂ ਤਨ ਨਾਸ, ਨਾਵੇਂ ਧੌਲੇ ਉੱਭੈ ਸਾਂ, ਦਸਵੇਂ ਦੱਦਾ ਹੋਵਾਂ ਸਵਾਂ। ਹੁਣ 10 ਪੜਾਅ ਆ ਗਏ, ਆਪ ਸੂਝਵਾਨ ਬੈਠੇ ਹੋ, ਕਿਸੇ ਪੜਾਅ ਵਿੱਚ ਜੀਵਨ ਦਾ ਜ਼ਿਕਰ ਹੈ? ਸਿਰਫ ਜਨਮ ਹੋਇਆ, ਦੁੱਧ ਦੀ ਪਹਿਚਾਣ ਹੋ ਗਈ, ਦੁੱਧ ਤੋਂ ਬਾਅਦ ਮਾਂ ਅਤੇ ਬਾਪ ਦੀ ਪਹਿਚਾਣ ਹੋ ਗਈ, ਭੈਣਾਂ ਭਰਾਵਾਂ ਦੀ ਪਹਿਚਾਣ ਹੋ ਗਈ, ਖਾਣ ਪੀਣ ਦਾ ਪਤਾ ਲੱਗ ਗਿਆ, ਜਵਾਨੀ ਦੇ ਦਿਨ ਆਏ ਅਤੇ ਵਾਸ਼ਨਾ ਦੀ ਹਨੇਰੀ ਚੱਲੀ, ਆਪਣੇ ਬਗਾਨੇ ਕਿਸੇ ਨੂੰ ਪਹਿਚਾਣਿਆ ਨਾ। ਉਸ ਤੋਂ ਬਾਅਦ ਗ੍ਰਿਸਤ ਵਿੱਚ ਗਿਆ, ਘਰ ਬੱਚੇ ਪਰਿਵਾਰ ਹੋਇਆ, ਜਦੋਂ ਘਰ ਦੀਆਂ ਲੋੜਾਂ ਵਧੀਆਂ ਅਤੇ ਬੰਦਾ ਗੁੱਸੇ ਦੀ ਅੱਗ ਵੀ ਸੜਨ ਲੱਗਾ, 9ਵਾਂ ਪੜਾਅ ਆਇਆ, ਕੇਸ ਦੁੱਧ ਵਰਗੇ ਚਿੱਟੇ ਹੋ ਗਏ, ਅਤੇ 10ਵਾਂ ਪੜਾਅ ਆਇਆ, 4 ਬੰਦੇ ਚੁੱਕ ਕੇ ਸ਼ਮਸ਼ਾਨ ਭੂਮੀ ਵਿੱਚ ਲੈ ਗਏ, ਰਾਖ ਦੀ ਢੇਰੀ ਬਣ ਗਿਆ। ਪਰ ਪਿਆਰਿਓ, ਜੀਵਨ ਤਾਂ ਇੱਕ ਪੜਾਅ 'ਤੇ ਵੀ ਨਹੀਂ ਜੀਆ। ਮਨੁੱਖਾ ਦੇਹੀ ਦਾ ਮਕਸਦ ਕੀ ਹੈ, ਇਹਦਾ ਭਾਵ ਕੀ ਹੈ? ਅੱਜ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਪੁੰਨ ਕਰਕੇ ਇਹ ਦੇਹ ਪ੍ਰਾਪਤ ਕੀਤੀ, ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋਈ। ਅਤੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਹਜ਼ੂਰ ਦੇ ਬਚਨਾਂ ਵਿੱਚ ਵੀ ਆਉਂਦਾ ਹੈ ਕਿ ਦੁਲੱਭ ਦੇਹ ਪਾਈ ਵਡਭਾਗੀ, ਤੁਮਰੀ ਕਿਰਪਾ 'ਤੇ ਮਾਨੁੱਖ ਦੇ ਪਾਈ ਹੈ, ਦੇਹ ਦਰਸ਼ ਹਰ ਰਾਇਆ ਮਾਨਸ ਜਨਮ ਅਮੋਲ। ਭਾਈ ਗੁਰਦਾਸ ਕਹਿ ਰਹੇ ਨੇ ਮਨੁੱਖਾਂ ਦੇਹੀ ਦੁਰਲੱਭ ਹੈ। ਸੰਖੇਪ ਵਿੱਚ ਆਰੰਭ ਵਿੱਚ ਹੀ ਬੇਨਤੀ ਕਰਦੇ ਹਾਂ, ਇਸ ਦੀ ਸਫਲਤਾ ਕੀ, ਜੀਵਨ ਕੀ, ਕੀ ਸਵਾਸ ਲੈਣ ਦਾ ਨਾਮ ਜੀਵਨ ਹੈ, ਕੀ ਸੰਸਾਰ ਦੇ ਸੁੱਖ ਭੋਗਣ ਦਾ ਨਾਮ ਜੀਵਨ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੇ ਦੀਵਾਨ ਵਿੱਚ ਜੋ ਪਹਿਲੀ ਗਜ਼ਲ ਹੈ ਉਹਦਾ ਪਹਿਲਾ ਸ਼ੇਰ ਹੀ ਇਹ ਉਹਨਾਂ ਨੇ ਉਚਾਰਨ ਕੀਤਾ। ਕਹਿਣ ਲੱਗੇ ਹੇ ਸਮਰੱਥ ਸਤਿਗੁਰੂ, ਲੋਕ ਸਮਝਦੇ ਨੇ ਕਿ ਤਨ ਦਾ ਅਰਥ ਖਾਣਾ ਪੀਣਾ ਮੌਜ ਕਰੋ, ਇਹ ਪਰਤ ਕੇ ਤਨ ਕਿਹੜਾ ਲੱਭਣਾ ਹੈ, ਕਿਉਂਕਿ ਦੋਨਾਂ ਦੀ ਨਜ਼ਰੀਏ ਵਿੱਚ ਅੰਤਰ ਹੈ। ਵਿਕਾਰੀ ਵੀ ਨੂੰ ਵੀ ਪਤਾ ਹੈ ਵੀ ਇਹ ਤਨ ਦੁਬਾਰਾ ਨਹੀਂ ਲੱਭਣਾ, ਅਤੇ ਭਗਤੀ ਕਰਨ ਵਾਲੇ ਨੂੰ ਵੀ ਪਤਾ ਹੈ ਵੀ ਇਹ ਦੇਹ ਬਾਰੰਬਾਰ ਨਹੀਂ ਮਿਲਣੀ, ਪਰ ਦੋਨਾਂ ਦੇ ਰਸਤੇ ਵੱਖਰੇ ਵੱਖਰੇ ਨੇ। ਵਿਕਾਰੀ ਬੰਦਾ ਵਾਸ਼ਨਾਵਾਂ ਵਿੱਚ ਗਲਤਾਨ ਹੈ ਅਤੇ ਇੱਕੋ ਗੱਲ ਕਹਿੰਦਾ ਜੋ ਕੁਝ ਜਿਉਂਦੇ ਜੀ ਭੋਗ ਸਕਦੇ ਹੋ ਭੋਗ ਲਓ, ਇਹ ਦੇਹੀ ਪਰਤ ਕੇ ਮਿਲਣੀ ਨਹੀਂ। ਪਰ ਭਗਤ ਕਹਿੰਦਾ ਜਿੰਨੀ ਸ਼ਬਦ ਦੀ ਕਮਾਈ ਕਰ ਸਕਣਾ ਰੱਜ ਕੇ ਕਰ ਲੈ, ਕਿਉਂਕਿ ਦੇਹੀ ਪਰਤ ਕੇ ਮਿਲਣੀ ਨਹੀਂ। ਪਤਾ ਦੋਨਾਂ ਨੂੰ ਹੈ, ਵਿਕਾਰੀ ਵਾਸ਼ਨਾਵਾਂ ਵਿੱਚ ਖਚਤ ਹੈ, ਪਰ ਭਗਤ ਪਰਮਾਰਥ ਦੇ ਰਸਤੇ ਵਾਲੇ ਪਾਸੇ ਤੁਰਿਆ ਹੈ। ਉਹਨੇ ਆਪਣੀ ਮੰਜ਼ਿਲ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ, ਉਹਨੇ ਆਪਣੀ ਮੰਜ਼ਿਲ ਉਸ ਨਿਰੰਕਾਰ ਦੇ ਚਰਨਾਂ ਦੀ ਅਭੇਦਤਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕਿਹਾ ਹੇ ਸਮਰੱਥ ਸਤਿਗੁਰੂ, ਇਸ ਤਨ ਵਿੱਚ ਆਉਣ ਦਾ ਮਨੋਰਥ ਕੀ ਸੀ ਮੇਰਾ। ਉਹਨਾਂ ਦੇ ਸ਼ਬਦ ਨੇ ਹੇ ਸਤਿਗੁਰੂ, ਆਪ ਜੀ ਨਿਰਾਕਾਰ ਤੋਂ ਸਾਕਾਰ ਦਾ ਰੂਪ ਧਾਰਨ ਕੀਤਾ, ਆਪ ਜੀ ਨੇ ਪੰਜਾਂ ਤੱਤਾਂ ਦੇ ਚੋਲੇ ਵਿੱਚ ਆਪਣੀ ਜੋਤ ਨੂੰ ਵਿਦਮਾਨ ਕੀਤਾ, ਅਤੇ ਮੈਂ ਇਸ ਵਜੂਦ ਵਿੱਚ ਇਸ ਤਨ ਕਰਕੇ ਇਸ ਕਰਕੇ ਆਇਆ ਸਾਂ ਕਿ ਤੇਰੇ ਪਵਿੱਤਰ ਤਨ ਦੇ ਕੋਲ ਬੈਠ ਮੈਂ ਇਸ ਤਨ ਰਾਹੀਂ ਤੇਰੀ ਇਬਾਦਤ ਤੇਰੀ ਸੇਵਾ ਕਰ ਸਕਾਂ, ਅਤੇ ਜੇ ਇਹ ਤਨ ਪ੍ਰਾਪਤ ਕਰਕੇ ਤੇਰੀ ਭਗਤੀ ਨਹੀਂ ਕਰਨੀ ਤਾਂ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਨਹੀਂ। ਇਹਦਾ ਮਤਲਬ ਕਿ ਭਗਤ ਦਾ ਜੀਵਨ ਬੰਦਗੀ ਹੈ। ਭਾਈ ਸਾਹਿਬ ਦੇ ਸ਼ਬਦ ਨੇ ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ। ਹਵਾਏ ਦਾ ਅਰਥ ਹੈ ਤਾਂਘ, ਤੇਰੀ ਬੰਦਗੀ ਦੀ ਤਾਂਘ ਕਰਕੇ ਮੈਂ ਚੋਲਾ ਲਿਆ, ਇਹ ਸਰੀਰ ਨੂੰ ਧਾਰਨ ਕੀਤਾ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੈ ਜੋ ਕੇ ਚੁਨੀ ਆਮਦਨ ਨਾਬੂਦ ਮਰਾ। ਜੇ ਤੇਰੀ ਬੰਦਗੀ ਨਹੀਂ ਤਾਂ ਫਿਰ ਮੈਨੂੰ ਇਸ ਤਨ ਵਿੱਚ ਰਹਿਣ ਦਾ ਕੋਈ ਸ਼ੌਂਕ ਨਹੀਂ, ਮੈਂ ਤੇਰੀ ਬੰਦਗੀ ਕਰਕੇ ਹੀ ਇਸ ਤਨ ਵਿੱਚ ਰਹਿਣਾ ਚਾਹੁੰਦਾ। ਭਾਈ ਦੇਖੋ, ਸਰੀਰ ਇੱਕ ਦੇਹੀ ਘੋੜੀ ਹੈ, ਇਹਨੂੰ ਸਬਰ ਕਰਨ ਵਾਸਤੇ ਪਰਿਪੂਰਨ ਪਰਮਾਤਮਾ ਨੇ ਦਿੱਤਾ ਹੈ। ਜਾਣਾ ਆਪਾਂ ਸਭ ਨੇ ਵੇ, ਦੇਹੀ ਸਭ ਦੀ ਸਮੇਟੀ ਜਾਏਗੀ ਪਰ ਸਫਲ ਦੇਹੀ ਸਾਰਿਆਂ ਦੀ ਨਹੀਂ। ਜਨਮ ਹੋਇਆ ਮੌਤ ਆਏਗੀ, ਪਰ ਸਫਲਤਾ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸ਼ਬਦ ਨੂੰ ਕਮਾਇਆ ਹੈ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਤੋਂ ਆਪਣੀ ਰਚਨਾ ਵਿੱਚ ਇਹ ਪਵਿੱਤਰ ਬਚਨ ਕਹੇ ਨੇ। ਉਹ ਕਹਿੰਦੇ ਨੇ ਦੇਖੋ, ਇੱਕ ਬੱਚੀ ਇੱਕ ਬੇਟੀ ਆਪਣੇ ਪੇਕੇ ਘਰ ਦੇ ਵਿੱਚ ਮਾਪਿਆਂ ਦੇ ਘਰ ਰਹਿੰਦੀ ਹੈ। ਜਨਮ ਹੋਇਆ, ਮਾਪਿਆਂ ਨੇ ਲਾਡ ਦੇਖੇ, ਭੈਣਾਂ ਭਰਾਵਾਂ ਨੇ ਪਿਆਰ ਦਿੱਤਾ, ਨਾਲ ਦੇ ਰਿਸ਼ਤੇਦਾਰਾਂ ਨੇ ਰੱਜ ਕੇ ਪਿਆਰ ਦਿੱਤਾ, ਅਤੇ ਭਾਵੇਂ ਬੱਚੀ ਪੇਕੇ ਘਰ ਵਿੱਚ ਦਿਨ ਚੜ੍ਹੇ ਸੂਰਜ ਚੜ੍ਹੇ ਉੱਠੇ, ਅਤੇ ਮਾਂ ਫਿਰ ਵੀ ਲਾਡ ਵੇਖੀ ਜਾਂਦੀ। ਧੀ ਭਾਵੇਂ ਰਸੋਈ ਵਿੱਚ ਕੋਈ ਕੰਮ ਕਰ ਨਾ ਸਕੇ, ਚੌਂਕੇ ਵਿੱਚ ਪਕਾ ਨਾ ਕੋਈ ਸਕੇ ਭੋਜਨ, ਅਤੇ ਕੱਪੜੇ ਸੀ ਨਾ ਸਕੇ, ਘਰ ਦਾ ਕੰਮ ਨਾ ਕਰ ਸਕੇ, ਪਰ ਮਾਂ ਫਿਰ ਵੀ ਕਹੀ ਜਾਏਗੀ ਮੇਰੇ ਧੀ ਤੋਂ, ਮੇਰੀ ਬੱਚੀ ਤੋਂ, ਮੇਰੀ ਬੇਟੀ ਤੋਂ ਚੰਗਾ ਕੋਈ ਨਹੀਂ, ਇਹਦੇ ਕੋਲ ਜੀਣ ਦਾ ਸਲੀਕਾ ਹੈ। ਭਾਈ ਸਾਹਿਬ ਕਹਿੰਦੇ ਨੇ ਮਾਪੇ ਕੇਵਲ ਲਾਡ ਦੇਖਦੇ ਨੇ, ਲਾਡ ਵਿੱਚ ਔਗਣ ਕਦੀ ਨਹੀਂ ਦਿਸਦੇ, ਲਾਡ ਵਿੱਚ ਬੰਦੇ ਦੇ ਅੰਦਰ ਦੇ ਔਗਣ ਨਜ਼ਰ ਨਹੀਂ ਆਉਂਦੇ। ਲਾਡ ਵਿੱਚ ਤਾਂ ਮਾਪੇ ਬੁਰੇ ਤੋਂ ਬੁਰੇ ਪੁੱਤਰ ਨੂੰ ਵੀ ਕਹੀ ਜਾਂਦੇ ਨੇ ਅੱਤ ਦਾ ਚੰਗਾ ਹੈ, ਪੇਕੇ ਘਰ ਦੇ ਵਿੱਚ ਲਾਡ ਵੇਖਿਆ ਜਾਂਦਾ ਹੈ ਪਰ ਸਹੁਰੇ ਘਰ ਵਿੱਚ ਲਾਡ ਨਹੀਂ ਦੇਖਿਆ ਜਾਣਾ। ਸਹੁਰੇ ਘਰ ਵਿੱਚ ਤਾਂ ਔਰਤ ਦੇ ਗੁਣਾਂ ਕਰਕੇ ਕੰਮ ਕੀਮਤ ਪੈਂਦੀ, ਜੇ ਗੁਣ ਖੈਣ ਤਾਂ ਕਦਰ ਪਏਗੀ। ਇਹ ਦੇਹੀ ਪੇਕੇ ਘਰ ਵਿੱਚ ਵਿਚਰਦੀ ਹੈ, ਇੱਥੇ ਪਿਆਰਿਓ ਮਾਇਆ ਦੇ ਕਲੋਲ ਦੇਖੇ ਜਾਂਦੇ ਨੇ, ਇੱਥੇ ਕੇਵਲ ਧਨ ਪਦਾਰਥਾਂ ਦੀ ਖੇਡ ਦੇਖੀ ਜਾਂਦੀ ਹੈ, ਪਰ ਪਰਮਾਤਮਾ ਦੇ ਘਰ ਵਿੱਚ ਇਹ ਨਹੀਂ ਪੁੱਛਿਆ ਜਾਣਾ ਕਿ ਤੂੰ ਦੁਨੀਆ ਵਿੱਚ ਕਿੰਨਾ ਕੁ ਕਮਾ ਕੇ ਰੱਖ ਕੇ ਆਇਓ। ਇੱਥੇ ਮਾਇਆ ਦੇ ਲਾਡ ਨੇ, ਪਰਮਾਤਮਾ ਦੇ ਘਰ ਵਿੱਚ ਤਾਂ ਕੇਵਲ ਬੰਦਗੀ ਦੇ ਗੁਣ ਦੀ ਹੀ ਕੀਮਤ ਪੈ, ਉੱਥੇ ਗੁਣ ਦੀ ਕਦਰ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਕਹਿਣ ਲੱਗੇ ਇੱਕ ਇਨਸਾਨ ਉਹਨੇ ਆਪਣੇ ਬੱਚਿਆਂ ਨੂੰ ਬਰਾਬਰ ਪੂੰਜੀ ਵੰਡ ਕੇ ਦੇ ਦਿੱਤੀ ਅਤੇ ਨਾਲ ਕਿਹਾ ਮੈਂ ਆਪਣੇ ਕੋਲੋਂ ਇਤਨੀ ਪੂੰਜੀ ਦੇਣਾ, ਤੁਸੀਂ ਪਰਦੇਸ਼ ਵੀ ਜਾਓ, ਇਸ ਪੂੰਜੀ ਰਾਹੀਂ ਵਪਾਰ ਕਰਕੇ ਵਾਪਸ ਆਉਣਾ, ਪਰ ਵਪਾਰ ਉਹ ਕਰਿਓ ਜਿਹਦੇ ਵਿੱਚ ਕੋਈ ਮੁਨਾਫਾ ਲਾਭ ਹੋਵੇ। ਪੂੰਜੀ ਲੈ ਕੇ ਬੱਚਾ ਘਰੋਂ ਤੁਰ ਪਿਆ, ਪਰਦੇਸ਼ ਵਿੱਚ ਆਇਆ, ਆਇਆ ਤਾਂ ਸੀ ਵਪਾਰ ਕਰਨ, ਪਰ ਪਰਦੇਸ਼ ਦੀਆਂ ਚਮਕ ਦਮਕ ਰੰਗ ਰਲੀਆਂ ਨੂੰ ਦੇਖ ਕੇ ਭੁੱਲ ਹੀ ਗਿਆ ਕਿ ਜਿਹੜੀ ਪੂੰਜੀ ਮੇਰੇ ਬਾਪ ਨੇ ਮੈਨੂੰ ਦਿੱਤੀ ਹੈ, ਇਸ ਪੂੰਜੀ ਨਾਲ ਮੈਂ ਕੋਈ ਸੌਦਾ ਖਰਾ ਕਰਕੇ ਲਿਜਾਣਾ। ਪੂੰਜੀ ਤਾਂ ਉਹਨੇ ਖਰਚੀ, ਪਰ ਇਸ ਚਮਕ ਦਮਕ ਨੂੰ ਦੇਖ ਕੇ ਰੰਗ ਰਲੀਆਂ ਵਿੱਚ ਹੀ ਪੂੰਜੀ ਤਬਾਹ ਕਰ ਦਿੱਤੀ। ਫਿਰ ਇੱਕ ਗੱਲ ਹੋਰ, ਜਿਹੜਾ ਬੱਚਾ ਆਪਣੇ ਪਿਤਾ ਦੀ ਦਿੱਤੀ ਕੋਈ ਪੂੰਜੀ ਨੂੰ ਵਿਅਰਥ ਗਵਾ ਦੇ, ਨਸ਼ੇ ਵਿੱਚ ਗਵਾ ਦੇਵੇ, ਪਰਦੇਸ਼ ਵਿੱਚ ਗਿਆ, ਉਸ ਪੂੰਜੀ ਨੂੰ ਵਿਸ਼ੇ ਵਕਾਰਾਂ ਵਿੱਚ ਤਬਾਹ ਕਰ ਦੇਵੇ, ਉਹ ਨਾ ਤਾਂ ਬਾਪ ਦੀ ਚਿੱਠੀ ਪੜ੍ਹਨ ਨੂੰ ਤਿਆਰ ਹੁੰਦਾ, ਨਾ ਉਹ ਬਾਪ ਦਾ ਫੋਨ ਸੁਣਨ ਨੂੰ ਤਿਆਰ ਹੁੰਦਾ। ਇੱਥੋਂ ਤੱਕ ਕਿ ਵਿਸ਼ਈ ਪੁੱਤਰ ਆਪਣੇ ਮਾਪਿਆਂ ਨੂੰ ਕਈ ਵਾਰੀ ਘਰ ਦਾ ਸਹੀ ਐਡਰੈਸ ਵੀ ਨਹੀਂ ਦਿੰਦਾ, ਅਤੇ ਜੇ ਉਹ ਕਹਿਣ ਵਾਪਸ ਆ ਜਾ, ਉਹਦਾ ਕਦੀ ਚਿੱਤ ਨਹੀਂ ਕਰਦਾ ਮੈਂ ਵਾਪਸ ਆਪਣੇ ਦੇਸ਼ ਵੀ ਜਾਵਾਂ, ਕਿਉਂਕਿ ਉਹਨੂੰ ਭੈ ਹੈ ਕਿ ਜੋ ਕੁਝ ਮਾਪਿਆਂ ਦਿੱਤਾ ਸਭ ਕੁਝ ਤਬਾਹ ਕਰ ਦਿੱਤਾ, ਮੈਂ ਕਿਹੜਾ ਮੂੰਹ ਲੈ ਕੇ ਆਪਣੇ ਬਾਪ ਦੇ ਆਪਣੇ ਪਿਤਾ ਦੇ ਕੋਲ ਜਾਵਾਂਗਾ। ਬਸ ਇਹੀ ਤਾਂ ਅੰਦਰ ਦੀ ਗੱਲ ਹੈ। ਪਰਮਾਤਮਾ ਨੇ ਪੂੰਜੀ ਦੇ ਕੇ ਹਰ ਇੱਕ ਨੂੰ ਪੂਜਿਆ, ਅਤੇ ਇਸ ਪੂੰਜੀ ਦੀ ਦੁਨੀਆ ਵਿੱਚ ਕੋਈ ਨਹੀਂ ਕੀਮਤ ਪਾ ਸਕਦਾ। ਕੀ ਇੱਕ ਸਵਾਸ ਦੀ ਕੋਈ ਕੀਮਤ ਹੈ? ਸਾਰੀ ਦੁਨੀਆ ਦੀ ਦੌਲਤ ਇੱਕ ਪਾਸੇ ਰੱਖ ਦਈਏ, ਪਰ ਇੱਕ ਸਵਾਸ ਦੀ ਕੀਮਤ ਕੋਈ ਨਹੀਂ ਪਾ ਸਕੇਗਾ। ਇਨਸਾਨ ਨੂੰ ਪਰਮਾਤਮਾ ਨੇ ਸਵਾਸ ਦਿੱਤੇ, ਪੂੰਜੀ ਦਿੱਤੀ, ਨਾਮ ਦੇ ਵਣਜ ਕਰਨ ਲਈ, ਰੂਹਾਨੀਅਤ ਦੀ ਕਮਾਈ ਕਰਨ ਲਈ, ਪਰ ਜਿਸ ਇਨਸਾਨ ਨੇ ਸਵਾਸਾਂ ਦੀ ਪੂੰਜੀ ਨੂੰ ਸੰਸਾਰ ਦੇ ਧੰਦੇ ਅਤੇ ਵਿਸ਼ੇ ਵਕਾਰਾਂ ਵਿੱਚ ਬਰਬਾਦ ਕਰ ਦਿੱਤਾ, ਉਹਨੂੰ ਨਾ ਤਾਂ ਪਰਮਾਤਮਾ ਦਾ ਸ਼ਬਦ ਚੰਗਾ ਲੱਗਦਾ, ਨਾ ਉਹਨੂੰ ਗੁਰੂ ਦਾ ਕੀਰਤਨ ਚੰਗਾ ਲੱਗਦਾ। ਯਾਦ ਰੱਖੋ, ਉਹ ਮੌਤ ਦੇ ਦਿਨ ਨੂੰ ਸੁਣ ਕੇ ਵੀ ਤਰਹਿੰਦਾ, ਕਿਉਂਕਿ ਉਹਨੂੰ ਡਰ ਹੈ ਕਿ ਮਰਨ ਤੋਂ ਬਾਅਦ ਪਰਮਾਤਮਾ ਦੇ ਸਾਹਮਣੇ ਜਾਵਾਂਗਾ, ਜਿਹਨੇ ਪੂੰਜੀ ਦਿੱਤੀ ਇਹਦੇ ਵਿੱਚੋਂ ਮੈਂ ਕੁਝ ਕਮਾਇਆ ਨਹੀਂ। ਕਪੁੱਤਰ ਵਾਪਸ ਘਰ ਆਉਣ ਤੋਂ ਘਬਰਾਉਂਦਾ ਹੈ, ਪਰ ਸਪੁੱਤਰ ਜਿਹਨੇ ਪੂੰਜੀ ਨੂੰ ਸਹੀ ਵਰਤਿਆ, ਉਹ ਇਸ ਦਿਨ ਦੀ ਇੰਤਜ਼ਾਰ ਕਰਦਾ, ਬਾਪੂ ਕਿੱਦਣ ਤੇਰੇ ਘਰ ਵਿੱਚੋਂ ਸੁਣਿਆ ਆਵੇ ਅਤੇ ਵਾਪਸ ਮੈਂ ਤੇਰੇ ਦਰ 'ਤੇ ਪਹੁੰਚਾਂ, ਜੋ ਕੁਝ ਤੁਸੀਂ ਮੇਰੀ ਝੋਲੀ 'ਚ ਪਾਇਆ ਮੈਂ ਦੇਖ ਉਹਦੇ ਨਾਲ ਖੱਟ ਕੇ ਕੁਝ ਲਿਆਇਆ। ਆਪਾਂ ਸਾਰੇ ਵਪਾਰੀ ਬਣ ਕੇ ਆਏ ਹਾਂ ਅਸਲੀਅਤ ਜੇ, ਅਤੇ ਪੂੰਜੀ ਸਵਾਸਾਂ ਦੀ ਲੈ ਕੇ ਆਏ ਹਾਂ। ਜਿਹੜੇ ਬੰਦਗੀ ਕਰਨਗੇ ਉਹ ਸਾਈਂ ਦੇ ਦਰ 'ਤੇ ਕਬੂਲ ਹੋਣਗੇ, ਸਪੁੱਤਰ ਬਣਗੇ, ਅਤੇ ਜਿਹੜੇ ਵਿਅਰਥ ਗਵਾ ਕੇ ਚਲੇ ਗਏ, ਦੇਹੀ ਵੀ ਤਬਾਹ ਹੋ ਗਈ ਅਤੇ ਸਵਾਸ ਵੀ ਕੀਮਤੀ ਵਿਅਰਥ ਚਲੇ ਗਏ। ਤੀਸਰਾ ਬਚਨ ਭਾਈ ਸਾਹਿਬ ਨੇ ਕਿਹਾ, ਮਨੁੱਖਾ ਦੇਹੀ ਦੀ ਸਫਲਤਾ ਬਾਰੇ, ਅਤੇ ਮੈਂ ਸਿਰਫ ਬੇਨਤੀ ਸੰਖੇਪ ਜੀ ਕਰਨੀ ਹੈ ਜੋ ਗੁਰੂ ਜੀ ਨੇ ਸਾਰੇ ਸ਼ਬਦ ਵਿੱਚ ਅੱਜ ਕਿਹਾ ਕਿ ਦੇਹੀ ਸਫਲ ਕਿਵੇਂ ਹੋਵੇ। ਜੀਵਨ ਕਿਸ ਦਾ ਨਾਮ ਹੈ? ਜੀਵਨ ਸਵਾਸ ਲੈਣ ਦਾ ਨਾਮ ਨਹੀਂ, ਜੀਵਨ ਉਮਰ ਭੋਗਣ ਦਾ ਨਾਮ ਨਹੀਂ। ਜੀਵਨ ਤਾਂ ਕੇਵਲ ਆਪਣੇ ਅੰਤਰ ਆਤਮੇ ਸ਼ਬਦ ਦੀ ਕਮਾਈ ਵਿੱਚ ਬਤੀਤ ਕੀਤੀਆਂ ਹੋਈਆਂ ਘੜੀਆਂ ਦਾ ਨਾਮ ਹੈ। ਭਾਵੇਂ ਜਨਮ ਸਾਖੀ ਵਾਲਿਆਂ ਨੇ ਇੱਕ ਸਾਖੀ ਵੀ ਦਿੱਤੀ ਹੈ ਜੀਵਨ ਦੀ ਵਿਆਖਿਆ ਦੇ ਮੁਤਲਕ, ਸਿਰਫ ਟਿਊਕ ਮਾਤਰ। ਹਜ਼ੂਰ ਇੱਕ ਨਗਰ ਵਿੱਚ ਪਹੁੰਚਦੇ ਨੇ ਗੁਰੂ ਨਾਨਕ ਸਾਹਿਬ, ਸਿਰਫ ਟਿਊਕ ਮਾਤਰ, ਅਤੇ ਉਸ ਪਿੰਡ ਦੀਆਂ ਕਬਰਾਂ ਜਿੱਥੇ ਨੇ, ਮੜੀਆਂ ਜਿੱਥੇ ਨੇ, ਜਿੰਨੇ ਪ੍ਰਾਣੀ ਚੜ੍ਹਾਈ ਕਰ ਚੁੱਕੇ ਨੇ ਉਹਨਾਂ ਦੇ ਨਾਮ ਤਖਤੀਆਂ 'ਤੇ ਫੱਟਿਆਂ 'ਤੇ ਲਿਖ ਕੇ ਲਾਏ ਨੇ, ਅਤੇ ਹਰ ਇੱਕ ਦੀ ਮੜੀ ਦੇ ਕੋਲ ਲਿਖ ਕੇ ਲਾਇਆ, ਇਹ ਇਨਸਾਨ ਇੰਨੇ ਸਾਲ ਇਸ ਸੰਸਾਰ ਵਿੱਚ ਜੀ ਕੇ ਗਿਆ, ਕਿਸੇ ਦੇ 10 ਸਾਲ, ਕਿਸੇ ਦੇ 5 ਸਾਲ, ਕਿਸੇ ਦੇ 20 ਸਾਲ, ਪਰ 60-70 ਸਾਲ ਵਾਲਾ ਕੋਈ ਨਜ਼ਰ ਨਹੀਂ ਆਇਆ। ਤਖਤੀਆਂ 'ਤੇ ਕੇਵਲ ਗਿਣਤੀ ਦੇ 5, 10, 15, 20 ਸਾਲ ਨੇ। ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਮਨ 'ਚ ਸਿਰਫ ਇੱਕ ਸ਼ੰਕਾ ਉੱਠਿਆ ਮਹਾਰਾਜ ਕਿ ਇਸ ਪਿੰਡ ਵਿੱਚ ਕੇਵਲ ਨੌਜਵਾਨ ਹੀ ਕੂਚ ਕਰਦੇ ਨੇ। ਹਜ਼ੂਰ ਨੇ ਕਿਹਾ ਕਿਉਂ? ਕਹਿੰਦਾ ਇਸ ਸ਼ਮਸ਼ਾਨ ਭੂਮੀ ਵਿੱਚ ਕੇਵਲ ਉਹਨਾਂ ਦੀਆਂ ਤਖਤੀਆਂ ਲਾਈਆਂ ਗਈਆਂ ਜਿਹੜੇ 20-25 ਸਾਲ ਦੀ ਉਮਰ ਤੱਕ ਕੂਚ ਕਰ ਗਏ। ਇੱਥੇ 70-60-80 ਸਾਲ ਤੱਕ ਕੋਈ ਜੀ ਕੇ ਨਹੀਂ ਗਿਆ। ਮਹਾਰਾਜ ਜੀ ਨੇ ਕਿਹਾ ਨਹੀਂ, ਇੱਥੇ ਉਮਰ ਲੋਕ 100-100 ਸਾਲ ਤੋਂ ਵੱਧ ਭੋਗ ਕੇ ਗਏ। ਕਹਿਣ ਲੱਗਾ ਇਹਦਾ ਮਤਲਬ ਫਿਰ 100 ਵਾਲਿਆਂ ਦੀ ਫੱਟੀ ਨਹੀਂ ਲਾਈ ਹੋਵੇਗੀ, ਕੇਵਲ ਜਵਾਨ ਅਤੇ ਬੱਚਿਆਂ ਦੀ ਲਾਈ। ਸਤਿਗੁਰੂ ਨੇ ਕਿਹਾ ਇਹਦਾ ਉੱਤਰ ਤੈਨੂੰ ਪਿੰਡ ਦੀ ਸੱਥ ਵਿੱਚੋਂ ਮਿਲ ਸਕਦਾ। ਜਦੋਂ ਪਿੰਡ ਵਿੱਚ ਗਏ ਸਿਰਫ ਸਮਝਾਉਣ ਲਈ, ਉੱਥੇ ਬਜ਼ੁਰਗ ਵੀ ਬੈਠੇ ਸਨ, ਨੌਜਵਾਨ ਵੀ ਬੈਠੇ ਸਨ। ਭਾਈ ਸਾਹਿਬ ਨੇ ਪੁੱਛ ਲਿਆ ਕਿ ਕੀ ਇਸ ਪਿੰਡ ਵਿੱਚ ਕਦੀ ਕਿਸੇ ਬਜ਼ੁਰਗ ਨੇ ਚਲਾਣਾ ਨਹੀਂ ਕੀਤਾ ਅਜੇ? ਕਹਿਣ ਲੱਗੇ ਕਿਉਂ ਨਹੀਂ, ਅਨੇਕਾਂ ਬਜ਼ੁਰਗ ਇੱਥੋਂ ਕੂਚ ਕਰਕੇ ਗਏ। ਕਹਿਣ ਲੱਗੇ ਪਰ ਤੁਸੀਂ ਸ਼ਮਸ਼ਾਨ ਭੂਮੀ ਵੀ ਤਖਤੀਆਂ ਤਾਂ ਉਹਨਾਂ ਦੀਆਂ ਲਾਈਆਂ ਜਿਹੜੇ ਜਵਾਨੀ ਦੇ ਦਿਨ ਵੀ ਚਲੇ ਗਏ। ਤੁਸੀਂ ਲਿਖ ਕੇ ਲਾਇਆ ਇਹ 25 ਸਾਲ, ਇਹ 10 ਸਾਲ, ਇਹ 20 ਸਾਲ, 15 ਸਾਲ ਜੀਵਨ ਜੀ ਕੇ ਗਿਆ। ਉਹਨਾਂ ਹੱਸ ਕੇ ਕਿਹਾ ਕਿ ਜਿਹੜੀਆਂ ਸ਼ਮਸ਼ਾਨ ਭੂਮੀ ਵਿੱਚ ਤਖਤੀਆਂ ਲੱਗੀਆਂ ਨੇ ਉਹ ਉਮਰ, ਉਹ ਜਨਮ ਦੇ ਕਰਕੇ ਉਹ ਗਿਣਤੀ ਮਿਣਤੀ ਨਹੀਂ। ਅਸੀਂ ਤਾਂ ਉੱਥੇ ਕੇਵਲ ਉਹ ਦਿਨ ਗਿਣ ਕੇ ਲਾਏ ਨੇ ਜਿੰਨੇ ਦਿਨ ਉਹਨੇ ਸੰਗਤ ਵਿੱਚ, ਬੰਦਗੀ ਵਿੱਚ ਅਤੇ ਨਾਮ ਵਿੱਚ ਬਤੀਤ ਕੀਤੇ। ਸਾਡੇ ਪਿੰਡ ਵਿੱਚ ਉਮਰ ਮੰਨਦੀ ਉਹਨੂੰ ਆ ਕਿ ਜਿਹੜੀ ਨਾਮ ਵਿੱਚ ਬਤੀਤ ਹੋਵੇ। ਨਾਮ ਤੋਂ ਬਿਨਾਂ ਤਾਂ ਜੀਵਿਆ ਹੋਇਆ ਕੋਈ ਜੀਵਨ ਹੈ ਹੀ ਨਹੀਂ, ਨਾਮ ਤੋਂ ਬਿਨਾਂ ਜੀਵਨ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵ ਹੈ ਕੋਈ। ਜੀਵਨ ਉਹ ਹੋਵੇ ਕਿ ਜਿਹੜਾ ਸਤ ਸੰਗਤ ਸਿਮਰਨ ਵਿੱਚ। ਖੈਰ ਮੈਂ ਆਪਣੇ ਪ੍ਰਕਰਨ ਵੱਲ ਰਹਾਂ ਕਿ ਪੇਕੇ ਕਰ ਧੀ ਦੇ ਲਾਡ ਨੇ ਪਰ ਸਹੁਰੇ ਕਰ ਗੁਣ ਨੇ। ਖੇ ਦੇਹੀ ਕਾਇਆ ਆਪਣੇ ਆਪ ਨੂੰ ਸਮਝਾਈਏ, ਇੱਥੇ ਤਾਂ ਲਾਡ ਵੇਖਣਗੇ ਜੰਮਦਿਆਂ ਦੇ ਮਾਪੇ, ਜਵਾਨੀ ਵਿੱਚ ਮਿੱਤਰ ਦੋਸਤ ਪਿਆਰ ਕਰਨਗੇ, ਬੁਢੇਪੇ ਵਿੱਚ ਜੇ ਆਗਿਆਕਾਰੀ ਪੁੱਤ ਪੋਤੇ ਹੋਏ ਤਾਂ ਉਹ ਪਿਆਰ ਕਰਨਗੇ। ਇੱਥੇ ਲਾੜ ਅਤੇ ਪਿਆਰ ਚੱਲਦੇ ਨੇ, ਉੱਥੇ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਨ। ਉੱਥੇ ਤਾਂ ਪਿਆਰਿਓ ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾਂ ਕਰ ਸਮਝਾਇਆ। ਉੱਥੇ ਤਾਂ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ, ਉੱਥੇ ਸੱਚੇ ਹੀ ਸੱਚ ਨਿਬੜੈ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਲਾਡ ਨਹੀਂ ਉੱਥੇ ਪਿਆਰਿਓ, ਗੁਣਾਂ ਦੀ ਕੀਮਤ। ਪਿਤਾ ਦੀ ਪੂੰਜੀ ਵਿੱਚ ਕੁਝ ਖੱਟ ਕੇ ਲਿਜਾਏਗਾ ਅਤੇ ਤੈਨੂੰ ਸਤਿਕਾਰ ਮਿਲੇਗਾ। ਤੀਸਰਾ ਬਚਨ ਭਾਈ ਸਾਹਿਬ ਨੇ ਕੀਤਾ, ਕਹਿਣ ਲੱਗੇ ਸੂਰਮੇ ਸਾਰੇ ਮੈਦਾਨ ਵਿੱਚ ਉਤਰਦੇ ਨੇ, ਬਾਹਾਂ ਦਾ ਸਾਰੇ ਮਾਣ ਕਰਦੇ ਨੇ, ਪਰ ਸਤਿਕਾਰ ਉਹਨਾਂ ਨੂੰ ਮਿਲਦਾ ਜਿਹੜੇ ਰਣ ਤੱਤੇ ਵਿੱਚ ਜੂਝ ਕੇ ਜਿੱਤ ਕੇ ਜਾਂਦੇ ਨੇ ਅਤੇ ਜਿਹੜੇ ਪਿੱਠ ਦਿਖਾ ਕੇ ਕਾਇਰ ਬਣ ਕੇ ਭੱਜਦੇ ਨੇ। ਉਹਨਾਂ ਨੂੰ ਸਮਾਜ ਅਤੇ ਪਰਿਵਾਰ ਵੀ ਕਦੀ ਥਾਂ ਨਹੀਂ ਦਿੰਦਾ। ਪਿਆਰਿਓ ਇਹ ਸੰਸਾਰ ਹੈ ਇੱਕ ਸੰਗਰਾਮ, ਇਹ ਰਣ ਭੂਮੀ ਹੈ। ਸਾਰੇ ਸੂਰਮੇ ਬਣ ਕੇ ਆਏ ਹਾਂ ਅਤੇ ਰੋਜ਼ ਖੇਡਾਂ ਖੇਡੀਆਂ ਜਾਂਦੀਆਂ ਨੇ, ਕਿਤੇ ਛਿੰਜ ਪਏ ਨੇ, ਕਿਤੇ ਰਣ ਤਪੇ ਪਏ ਨੇ, ਕਿਤੇ ਘੋਲ ਪਏ ਹੁੰਦੇ ਨੇ, ਪਰ ਸੂਰਮਾ ਉਹ ਵੇ ਕਿ ਜਿਹੜਾ ਇੱਥੇ ਵਕਾਰਾਂ ਅਤੇ ਵਾਸ਼ਨਾਵਾਂ ਨੂੰ ਜਿੱਤ ਕੇ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਗਿਆ। ਭਾਈ ਸਾਹਿਬ ਦੀ ਰਚਨਾ ਵਿੱਚ ਬਚਨ ਹੈ, ਉਹ ਫੁਰਮਾਉਂਦੇ ਨੇ ਕਿ ਨਹਿਰ ਕਵਾਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸੁਸੁਰਾਰ ਜਾਏ ਗੁਣਨ ਕੈ ਮਾਨੀਏ, ਬਨਜ ਬਿਹਾਰ ਲੱਗ ਜਾਤ ਕੈ ਵਿਦੇਸ਼ ਪ੍ਰਾਣੀ, ਕਈ ਐ ਸਪੂਤ ਲਾਭ ਲਭਤ ਕੈ ਆਨੀਏ, ਜੈਸੇ ਤੋ ਸੰਗਰਾਮ ਸਮੈ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੈ ਸੋਈ ਸੂਰੋ ਸੁਭੱਟ ਬਖਾਨੀਏ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ, ਮਨੁੱਖਾ ਦੇਹੀ ਵੀ ਉਹ ਸਫਲ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ, ਪਰਮਾਤਮਾ ਦੀ ਬੰਦਗੀ ਵਿੱਚ ਅਤੇ ਸਾਧ ਸੰਗਤ ਵਿੱਚ ਆਪਣੇ ਵਕਤ ਨੂੰ, ਆਪਣੇ ਸਮੇਂ ਨੂੰ ਬਤੀਤ ਕਰਦਾ ਹੈ। ਧੰਨ ਗੁਰੂ ਰਾਮਦਾਸ ਜੀ ਨੇ ਅੱਜ ਪਹਿਲਾ ਬਚਨ ਕਿਹਾ ਘੋੜੀਆਂ ਦੇ ਰੂਹ ਵਿੱਚ। ਕਹਿਣ ਲੱਗੇ ਭਾਈ ਆ ਸਰੀਰ ਤੇਰੀ ਘੋੜੀ ਹੈ, ਬੜੇ ਵੱਡੇ ਪੁੰਨ ਨੇ, ਵੱਡੇ ਭਾਗ ਨੇ, ਇਸ ਘੋੜੀ ਦੀ ਇਸ ਦੇਹੀ ਦੀ ਪ੍ਰਾਪਤੀ ਹੋਈ ਹੈ।
ਮਾਨਸ ਜਨਮ ਵੱਡ ਪੁੰਨੇ ਪਾਇਆ, ਦੇਹ ਸੁਕੰਚਨ ਚੰਗੜੀਆਂ।
ਆ ਮਨੁੱਖਾ ਜਨਮ ਵੱਡੇ ਪੁੰਨ ਕਰਕੇ ਪਾਇਆ ਹੈ। ਦੇਹ ਸੁਕੰਚਨ ਚੰਗੜੀਆਂ, ਇਹ ਦੇਹ ਸੋਨੇ ਵਰਗੀ ਹੈ, ਇਹ ਬੜੀ ਚੰਗੀ ਹੈ। ਸੋਨੇ ਵਰਗੀ ਅਤੇ ਚੰਗੀ ਕਿਵੇਂ, ਇਸ ਦਾ ਖੁਲਾਸਾ ਹਜ਼ੂਰ ਅਗਲੀ ਤੁਕ ਵਿੱਚ ਕਰਦੇ ਹਨ।
ਗੁਰਮੁਖ ਰੰਗ ਚਲੂਲਾ ਪਾਵੇ, ਹਰ 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 ਨਵ ਰੰਗੜੀਆ।
ਉਹ ਹੀ ਕੰਚਨ ਵੰਨੀ ਹੈ, ਉਹ ਹੀ ਚੰਗੀ ਹੈ, ਜਿਸ ਦੇਹੀ ਨੇ ਗੁਰਮੁਖ ਗੁਰੂ ਜੀ ਦੇ ਸਨਮੁਖ ਹੋ ਕੇ ਅੰਦਰ ਗੂੜਾ ਨਾਮ ਦਾ ਰੰਗ ਚੜ੍ਹਾ ਲਿਆ, ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦਾ ਗੂੜਾ ਰੰਗ ਚੜ੍ਹ ਗਿਆ। ਪਿਆਰਿਓ, ਉਹ ਸੋਨੇ ਵਰਗੀ, ਉਹ ਚੰਗੀ, ਅਤੇ ਹਜ਼ੂਰ ਕਹਿੰਦੇ ਨੇ ਉਹ ਹੀ ਸੋਹਣੇ ਰੰਗ ਵਾਲੀ ਨਵੀਂ ਦੇਹੀ ਹੈ।
ਇਹ ਦੇਹ ਸੁਬਾਂਕੀ ਜਿਤ ਹਰ ਹਰ ਜਾਪੀ, ਹਰ ਹਰ ਨਾਮ ਸੁਹਾਵੀਆ।
ਇਹ ਦੇਹ ਉਹ ਹੀ ਬਾਂਕੀ ਹੈ, ਸੋਹਣੀ ਹੈ, ਜਿਹੜੀ ਦੇਹੀ ਵਿੱਚ ਪਰਮਾਤਮਾ ਦੀ ਬੰਦਗੀ ਹੋਵੇ। ਬੰਦਗੀ ਵਾਲੀ ਦੇਹ ਹੀ ਅੱਤ ਦੀ ਸੁਹਾਵਣੀ ਲੱਗਦੀ ਹੈ।
ਵੱਡ ਭਾਗੀ ਪਾਈ ਨਾਮ ਸਿਖਾਈ, ਜਨ ਨਾਨਕ ਰਾਮ ਉਪਾਈਆ।
ਵੱਡੇ ਭਾਗਾਂ ਨਾਲ ਇਸ ਦੇਹੀ ਦੀ ਪ੍ਰਾਪਤੀ ਹੋਈ। ਨਾਮ ਕਰਕੇ ਹੀ ਇਹ ਦੇਹੀ ਸੁਭਾਏਮਾਨ ਹੈ। ਉਸ ਪਰਮ ਪਿਤਾ ਪਰਮਾਤਮਾ ਨੇ ਤਰੁੱਠ ਕੇ ਸਾਨੂੰ ਇਹ ਪਵਿੱਤਰ ਦੇਹੀ ਬਖਸ਼ ਦਿੱਤੀ। ਪਵਿੱਤਰ ਸ਼ਬਦ ਮੈਂ ਤਾਂ ਵਰਤਿਆ ਹੈ ਕਿਉਂਕਿ ਇਸ ਦੇਹੀ ਤੋਂ ਬਿਨਾਂ ਹੋਰ ਕੋਈ ਵਸੀਲਾ ਹੀ ਨਹੀਂ ਪਰਮਾਤਮਾ ਦੇ ਘਰ ਵੀ ਜਾਣ ਦਾ। ਹੋਰ ਦੇਹਾਂ ਅਨੇਕਾਂ ਨੇ, ਪਸ਼ੂ ਦੀ ਵੀ ਦੇਹੀ ਹੈ, ਪੰਛੀ ਦੀ ਵੀ ਦੇਹੀ ਹੈ, ਆ ਜਲ ਵਿੱਚ ਰਹਿਣ ਵਾਲੇ ਵੀ ਦੇਹੀ ਹੈ, ਆ ਬਾਹਰ ਜਿਹੜੇ ਰੁੱਖ ਨੇ, ਬਨਸਪਤੀ ਵੀ ਦੇਹੀ ਹੈ, ਪਰ ਜਿਹੜਾ ਵਿਵੇਕ, ਜਿਹੜੀ ਸੁਰਤ, ਜਿਹੜੀ ਅੰਦਰ ਦੀ ਸੂਝ ਪਰਮਾਤਮਾ ਨੇ ਮਾਨਵ ਦੇਹੀ ਨੂੰ ਬਖਸ਼ੀਏ, ਪਿਆਰਿਓ, ਇਹ ਕਿਸੇ ਹੋਰ ਦੇਹੀ ਨੂੰ ਪ੍ਰਾਪਤ ਨਹੀਂ। ਇਹ ਹੈ ਪਹਿਲਾ ਪਦਾ। ਫਿਰ ਸੰਖੇਪ ਜਿਹਾ ਅਸੀਂ ਭਾਵ ਸਮਝ ਲਈਏ ਕਿ ਮਨੁੱਖਾ ਦੇਹੀ ਦੁਰਲੱਭ ਹੈ। ਇਹ ਬਾਂਕੀ ਤਾਂ ਜੇ ਨਾਮ ਜਪਿਆ, ਇਹ ਸੋਹਣੀ ਤਾਂ ਜੇ ਰੁਖਾਨੀਅਤ ਦੀ ਕਿਰਪਾ ਹੋ ਗਈ, ਅਤੇ ਜੇ ਨਾਮ ਨਾ ਜਪਿਆ, ਸਿਮਰਨ ਨਾ ਕੀਤਾ, ਫਿਰ ਬਾਂਕੀ ਨਹੀਂ। ਫਿਰ ਤਾਂ ਬਾਬਾ ਜੀ ਨੇ ਕਿਹਾ ਕਿ ਸੌ ਉਲਾਮੈ ਦਿਨਾ ਕਹਿ ਰਾਤੀ ਮਿਲਨ ਸਹੰਸ, ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਖੇਤ। ਫਿਰ ਚੰਗੀ ਨਹੀਂ, ਇਹ ਮੁੱਖ ਉਜਲਾ ਹੈ, ਮੈਂ ਸ਼ਬਦ ਵਰਤਿਆ ਪਵਿੱਤਰ, ਇਹ ਪਵਿੱਤਰ ਤਾਂ ਹੈ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ, ਮੁੱਖ ਉਜਲੇ। ਅਤੇ ਜੇ ਬੰਦਗੀ ਨਹੀਂ, ਫਰੀਦਾ ਤਿੰਨਾਂ ਮੁੱਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਓ ਇੱਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਓ। ਪਹਿਲਾ ਪਦਾ, ਦੇਹ ਬਾਂਕੀ ਵਡਭਾਗੀ, ਇਹਦੇ ਵਰਗੀ ਹੋਰ ਕੋਈ ਨਹੀਂ। ਅਤੇ ਜੇ ਆਪਾਂ ਸੋਚੀਏ, ਕਿਉਂਕਿ ਗੁਰਮਤ ਪੁਨਰ ਜਨਮ ਨੂੰ ਵੀ ਮੰਨਦੀ ਹੈ, ਗੁਰਮਤ ਕਰਮ ਫਿਲਾਸਫੀ ਨੂੰ ਵੀ ਮੰਨਦੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲੇਖੇ ਨੂੰ ਵੀ ਮੰਨਦੀ ਹੈ, ਪਰ ਸਭ ਤੋਂ ਉੱਚੀ ਗੱਲ ਮੰਗਦੀ ਹੈ ਪਰਮਾਤਮਾ ਦੀ ਬਖਸ਼ਿਸ਼। ਜਿੱਥੇ ਬਖਸ਼ਿਸ਼ ਹੋ ਜਾਏ ਉੱਥੇ ਲੇਖਿਆਂ ਦੇ ਕਾਗਜ਼ ਵੀ ਪਾਟ ਜਾਂਦੇ। ਸਭ ਤੋਂ ਵੱਡੀ ਬਖਸ਼ਿਸ਼ ਕਿਰਪਾ। ਹੁਣ ਜੇ ਆਪਾਂ ਆਪਣੀ ਦੇਹੀ ਵੱਲ ਝਾਤੀ ਮਾਰੀਏ, ਵੈਸੇ ਤਾਂ ਬੰਦਾ ਨਿਸ਼ੁਕਰੇ ਪੁਣੇ ਦੀ ਬਿਰਤੀ ਤੋਂ ਕੋਈ ਟਾਵਾਂ ਟਾਵਾਂ ਬਾਹਰ ਨਿਕਲਦਾ। ਸਭ ਕੁਝ ਲੈ ਕੇ ਵੀ ਬੰਦਾ ਕਹਿੰਦਾ ਪਰਮਾਤਮਾ ਨੇ ਕੀ ਦਿੱਤਾ, ਰੱਬ ਨੇ ਕੀ ਦਿੱਤਾ। ਨਹੀਂ ਪਿਆਰਿਓ, ਸਿਰਫ ਆਪਣੀ ਦੇਹੀ ਵੱਲ ਝਾਤੀ ਮਾਰ ਲਈਏ, ਅਤੇ ਮੇਰਾ ਖਿਆਲ ਹੈ ਜੇ ਆਪਣੀ ਦੇਹੀ ਵੱਲ ਇੱਕ ਇੱਕ ਚੀਜ਼ ਵੱਲ ਝਾਤੀ ਮਾਰੀਏ ਜੋ ਪਰਮਾਤਮਾ ਸਾਨੂੰ ਅੰਗ ਪ੍ਰਤਿਅੰਗ ਬਖਸ਼ੇ ਨੇ, ਤਾਂ ਇਨਸਾਨ ਕਦੀ ਪਰਮਾਤਮਾ ਨੂੰ ਉਲਾਮਾ ਨਹੀਂ ਦੇਵੇਗਾ, ਉਹਦਾ ਸ਼ੁਕਰ ਹੀ ਕਰੇਗਾ। ਹੁਣ ਆਪਣੀ ਦੇਹੀ ਹੈ, ਜਿੰਨੀ ਦੇਰ ਤੱਕ ਇਸ ਕੋਲ ਸੁੱਖ ਨੇ, ਮੇਰਾ ਨਹੀਂ ਖਿਆਲ ਸੁੱਖ ਲੈ ਕੇ ਕੋਈ ਹਰ ਸੁੱਖ ਮਿਲਦਿਆਂ ਸਾਰ ਪਰਮਾਤਮਾ ਨੂੰ ਪਲ ਪਲ ਚੇਤੇ ਰੱਖੇ। ਦੁੱਖ ਵੇਲੇ ਪਲ ਪਲ ਉਲਾਮੇ ਦਿੱਤੇ ਜਾਂਦੇ ਨੇ, ਸੁੱਖ ਵੇਲੇ ਪਲ ਪਲ ਕਦੀ ਸ਼ੁਕਰ ਨਹੀਂ ਕਰਦੇ। ਰਹਿਬਾ ਮੁਸਲਮਾਨ ਫਕੀਰ, ਉਹਦਾ ਭਰਾ ਸੀ ਹਸਨ, ਸਿਰਫ ਇੱਕ ਸੰਖੇਪ ਜਿਹਾ, ਉਹ ਆਪਣੇ ਮੱਥੇ ਦੇ ਉੱਪਰ ਪੱਟੀ ਬੰਨ ਕੇ, ਕੱਪੜਾ ਬੰਨ ਕੇ ਆਇਆ ਅਤੇ ਕੋਲ ਆਇਆ ਅਤੇ ਉੱਚੀ ਸਾਰੀ ਕਹਿਣ ਲੱਗਾ ਕਿ ਅੱਜ ਤਾਂ ਸਵੇਰ ਦੀ ਮੱਥੇ ਦੇ ਵਿੱਚ ਪੀੜ, ਮੱਥੇ ਦੇ ਵਿੱਚ ਤਰਾਟ, ਮੱਥੇ ਦੇ ਵਿੱਚ ਵੇਦਨਾ ਹੈ, ਮੇਰੇ ਤੋਂ ਪੀੜ ਦੁੱਖ ਜਰਿਆ ਨਹੀਂ ਜਾਂਦਾ। ਅਤੇ ਰਹਿਬਾ ਨੇ ਇੱਕ ਗੱਲ ਕਹੀ, ਇਹ ਅੱਜ ਹੀ ਹੋਈ ਜਾਂ ਪਹਿਲਾਂ ਵੀ ਕਦੀ ਹੋਈ? ਕਹਿਣ ਲੱਗਾ, ਨਹੀਂ ਪਹਿਲੀ ਵਾਰ ਮੱਥੇ ਵਿੱਚ ਪੀੜ ਹੋਈ, ਪਤਾ ਨਹੀਂ ਰੱਬ ਨੇ ਮੇਰੇ ਨਾਲ ਕੀ ਕਰਨਾ। ਉਸ ਵੇਲੇ ਉਹਨੇ ਰੋਕ ਕੇ ਕਿਹਾ, ਜ਼ਬਾਨ ਬੰਦ ਕਰ, ਤੇਰੀ ਉਮਰ 30 ਸਾਲ ਦੀ ਹੋ ਗਈ ਏ, ਅੱਜ 30 ਸਾਲ ਵਿੱਚ ਪਹਿਲੀ ਵਾਰੀ ਮੱਥੇ ਵਿੱਚ ਪੀੜ ਉੱਠੀ ਅਤੇ ਤੂੰ ਰੱਬ ਨੂੰ ਉਲਾਮੇ ਦੇਣ ਲੱਗ ਪਿਆ। 30 ਸਾਲ ਜਿਹੜੀ ਮੱਥੇ ਦੀ ਪੀੜ ਤੋਂ ਬਿਨਾਂ ਤੂੰ ਅਰੋਗਤਾ ਦੇ ਦਿਨ ਬਤੀਤ ਕੀਤੇ, ਕਦੀ ਸ਼ੁਕਰ ਵੀ ਕੀਤਾ ਸੀ? 30 ਸਾਲ ਬਾਅਦ ਪੀੜ ਵਾਲੇ ਦਿਨ ਰੱਬ ਦਾ ਉਲਾਮਾ ਹੈ, ਸੁੱਖ ਵਾਲੇ ਦਿਨ ਨਹੀਂ। ਦੇਖੋ ਜਿਸ ਦੇਹੀ ਨੂੰ ਤੱਕਣਾ, ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਉਹ ਆਪ ਜੀ ਨੂੰ ਗਿਆਤ ਹੋਣਾ ਕਿ 4 ਪਾਮ 2 ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਹੁਣ ਜੀਵ ਤਾਂ ਪਸ਼ੂ ਦੀ ਸਾਡੇ ਨਾਲੋਂ ਕਈ ਗੁਣਾ ਵੱਡੀ, ਅੱਖਾਂ ਉਹਦੀਆਂ ਸਾਡੇ ਤੋਂ ਵੱਡੀਆਂ ਨੇ, ਸਾਡੀਆਂ 2 ਲੱਤਾਂ ਉਹਦੀਆਂ 4 ਲੱਤਾਂ ਰੱਬ ਨੇ ਦੇ ਦਿੱਤੀਆਂ, ਕੰਨ ਉਹਦੇ ਸਾਡੇ ਕੰਨਾਂ ਦੇ ਆਕਾਰ ਤੋਂ ਕਿਤਨੇ ਵੱਡੇ ਨੇ। ਪਰ ਚੇਤੇ ਰੱਖੀ, ਉਹਦੇ ਕੋਲ ਸਿਮਰਤੀ ਨਹੀਂ, ਉਹਦੇ ਕੋਲ ਚੇਤਾ ਨਹੀਂ। ਪਸ਼ੂ ਦਾ ਜਨਮ ਹੋਇਆ, ਜਿਸ ਮਾਂ ਦਾ ਦੁੱਧ ਉਹਨੇ ਚੁੰਘਿਆ, 2 ਸਾਲ ਬਾਅਦ ਉਸ ਪਸ਼ੂ ਨੂੰ, ਪਸ਼ੂ ਦੇ ਬੱਚੇ ਨੂੰ ਮਾਂ ਤੋਂ ਵੱਖ ਕਰ ਦਿਓ ਅਤੇ ਸਾਲ ਬਾਅਦ ਵਾਪਸ ਲੈ ਕੇ ਆਓ। ਯਾਦ ਰੱਖੋ, ਉਸ ਬੱਚੇ ਦੇ ਚੇਤੇ ਵਿੱਚੋਂ ਭੁੱਲ ਜਾਏਗਾ, ਪਸ਼ੂ ਦੇ ਚੇਤੇ ਵਿੱਚੋਂ, ਕਿ ਜਿਸ ਕੋਲ ਮੈਂ ਖਲੋਤਾ ਵਾਂ ਇਹ ਮੇਰੀ ਮਾਂ ਹੈ। ਉਹਦੇ ਕੋਲ ਸਿਮਰਤੀ ਨਹੀਂ, ਚੇਤਾ ਨਹੀਂ, ਅਚੇਤ ਹੈ। ਤੈਨੂੰ ਪਰਮਾਤਮਾ ਨੇ ਮਨੁੱਖਾ ਦੇਹੀ ਦਿੱਤੀ, ਨਾਲ ਚੇਤਾ ਦੇ ਦਿੱਤਾ। ਜੇ ਪਰਮਾਤਮਾ ਨੂੰ ਚੇਤੇ ਕਰੇ, ਵਾਹਿਗੁਰੂ ਜੀ ਦਾ ਚਿੰਤਨ ਕਰੇ, ਤਾਂ ਧੰਨ ਗੁਰੂ ਰਾਮਦਾਸ ਕਹਿੰਦੇ ਨੇ, ਇਹ ਦੁਰਲੱਭ ਦੇਹੀ ਜੋ ਪਹਿਲਾਂ ਪਦਾ ਹੈ, ਇਹ ਪ੍ਰਵਾਨ ਅਵਸ਼ ਹੋਵੇਗੀ।
ਦੇਹ ਪਾਵੋ ਜੀਨ ਬੁੱਝ ਚੰਗਾ ਰਾਮ।
ਹੁਣ ਆਮ ਤੌਰ 'ਤੇ ਘੋੜੀ 'ਤੇ ਜਦੋਂ ਸਫ਼ਰ ਕਰਦੇ ਸਨ ਪੁਰਾਤਨ ਸੱਜਣ, ਉਹਦੇ ਉੱਤੇ ਕਾਠੀ ਪਾਈ ਜਾਂਦੀ ਸੀ ਜੀਨ। ਕਹਿਣ ਲੱਗੇ, ਸਰੀਰ ਘੋੜੀ ਹੈ, ਇਸ ਉੱਪਰ ਕਾਠੀ ਕੀ ਪਾਣੀ? ਬੁੱਝ ਚੰਗਾ ਰਾਮ, ਪਹਿਚਾਣ ਲੈ। ਚੰਗਾ ਰਾਮ ਦਾ ਅਰਥ ਹੈ ਕਿ ਤੇਰੇ ਅੰਦਰ ਇਹ ਸੋਝੀ ਆ ਜਾਏ ਕਿ ਪਰਮਾਤਮਾ ਜੋ ਕੁਝ ਕਰਦਾ ਉਹ ਚੰਗਾ ਹੀ ਕਰਦਾ। ਜਿਸ ਦਿਨ ਭਾਣੇ ਨੂੰ ਚੰਗਾ ਕਰਕੇ ਮੰਨਣ ਲੱਗ ਪਏ, ਸੱਚ ਜਾਣੀ ਉਦਨ ਦੇਹ ਘੋੜੀ ਦੇ ਉੱਪਰ ਤੂੰ ਕਾਠੀ ਪਾ ਲਈ ਹੈ। ਚੰਗਾ ਕਰਕੇ ਮੰਨ, ਪਰ ਮੰਨਦਾ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਬੰਦੇ ਦਾ ਚੰਗਾ ਹੁੰਦਾ। ਚੰਗਾ ਚੰਗਾ ਕਰ ਮੰਨੇ, ਜੇ ਮੇਰਾ ਪਰਮਾਤਮਾ ਨੇ ਭਲਾ ਕੀਤਾ ਤਾਂ ਪਰਮਾਤਮਾ ਬਹੁਤ ਭਲਾ ਹੈ, ਇਹ ਜੀਨ ਨਹੀਂ। ਬੁੱਝ ਚੰਗਾ ਰਾਮ, ਪਰਮਾਤਮਾ ਤੇਰਾ ਜੋ ਕੁਛ ਵੀ ਤੇਰੇ ਲਈ ਕਰੇ ਉਹਨੂੰ ਕਦੀ ਬੁਰਾ ਨਾ ਸੋਚ, ਉਹਨੂੰ ਚੰਗਾ ਜਾਣ। ਤਾਂ ਜੇ ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਉਹ ਕਾਹਦਾ ਪ੍ਰੇਮੀ ਜੀ? ਜਿਹੜਾ ਮਾੜਾ ਹੋਵੇ ਅਤੇ ਕਹੇ ਪਰਮਾਤਮਾ ਬਹੁਤ ਬੁਰਾ ਕੀਤਾ, ਅਤੇ ਚੰਗਾ ਹੋ ਜਾਏ ਅਤੇ ਕਹੇ ਆਖਰ ਸਾਡੀ ਕਮਾਈ ਸੀ, ਰੱਬ ਨੇ ਚੰਗਾ ਕਰਨਾ ਹੀ ਸੀ ਨਾ। ਫਿਰ ਵੀ ਬੰਦਾ ਆਪਣੇ 'ਤੇ ਗੱਲ ਲਿਆਉਂਦਾ, ਇਹ ਪੂਜਾ ਪਾਠ ਇਹ ਕੁਝ ਕੀਤਾ ਤਾਂ ਚੰਗਾ ਹੋਇਆ। ਹਜ਼ੂਰ ਨੇ ਕਿਹਾ, ਆਪਣੇ ਸਰੀਰ ਰੂਪੀ ਘੋੜੀ 'ਤੇ ਜਿਹੜੀ ਕਾਠੀ ਪਾਣੀ ਹੈ ਨਾ, ਉਹ ਚੰਗੇ ਪਾਉਂਦੀ ਪਾ। ਪਰ ਚੰਗਾ ਕਿਹਾ ਨਹੀਂ ਜਾਂਦਾ, ਅਸਲੀਅਤ ਹੈ ਮੈਂ ਚੰਗਾ ਹਾਂ, ਬਾਕੀ ਸਾਰਾ ਸੰਸਾਰ ਮੰਦਾ ਹੈ। ਇਹੀ ਕਾਰਨ ਕਿ ਜਦੋਂ ਬੰਦਾ ਕੇਵਲ ਆਪਣੇ ਆਪ ਨੂੰ ਚੰਗਾ ਕਹਿੰਦਾ, ਉਹਨੂੰ ਸੰਸਾਰ ਵਿੱਚ ਕਦੀ ਚੰਗਾ ਕੋਈ ਨਜ਼ਰ ਨਹੀਂ ਆਇਆ। ਜਿਸ ਦਿਨ ਆਪਣੇ ਆਪ ਨੂੰ ਮੰਦਾ ਜਾਣ ਕੇ ਪਰਮਾਤਮਾ ਨੂੰ ਚੰਗਾ ਕਹਿਣ ਲੱਗ ਪਵੀਂ, ਉਹ ਦਿਨ ਦੁਨੀਆਂ ਵਿੱਚ ਮੰਦਾ ਕੋਈ ਹੈ ਹੀ ਨਹੀਂ। ਸਤਿਗੁਰੂ ਨੇ ਫੁਰਮਾਇਆ ਕਿ ਉਹ ਘੋੜੀ ਉੱਤੇ ਜਿਹੜੀ ਜੀਨ ਪਾਣੀ ਹੈ ਉਹ ਚੰਗਾ, ਪਰਮਾਤਮਾ ਜੋ ਕਰਦਾ ਉਹਨੂੰ ਸਤ ਕਰਕੇ ਪ੍ਰਵਾਨ ਕਰ।
ਚੜ ਲੰਘਾ ਜੀ ਬਿਖਮ ਭਿਅੰਗਾ ਰਾਮ।
ਹੁਣ ਜੇ ਚੰਗਾ ਮੰਨਾਂਗੇ ਨਾ, ਕਿਉਂਕਿ ਸਾਰੇ ਸ਼ਬਦ ਪ੍ਰਤੀਕ ਨੇ, ਜੀ ਨੇ, ਘੋੜੀ ਏ, ਕੜਿਆਲ ਹੈ, ਚਾਬੁਕ ਹੈ, ਘੋੜੀ ਉੱਤੇ ਚੜ੍ਹ ਕੇ ਤਾਂ ਤੂੰ ਲੰਘੇਗਾ ਭਾਈ, जे चंगा कहना सीखेगा। ताई ता गुरु जी ने कहा कि ये जेड़ा बिखम सागर है ये इस देह रूपी घ्योड़ी की असवारी करी पर चंगा भाणा सत हुक्म भला ये मन के तू इसनू तर सकेगा।
बिखम पियंगा अंत तरंगा गुरमुख पार लंघाए।
हुण इन्ना सफर बिखम है अनंत तरंगा अनेक तरंगा ने इत्थे विषय वकारां दीआं लहरां ने इत्थे वासनावां दीआं लहरां ने शरीर घोड़ीए पर कहन लगे गुरु जी दे सन्मुख कोई हो जाए ते गुरमुख ही इन्हां अनेकां तरंगां नूं बिखम मार्ग नूं इस ना चर तरे जाण वाले दुष्टर भव सागर नूं तर सकदा है।
हर बोहित चढ़ वड भागी लंघै गुर खेवट शब्द तराए।
वड्डियां भागां वाला है जेड़ा परमात्मा दे नाम बोहित विच जहाज विच बैठदा ते गुरु समरथ सतगुरु खेवट बन के नाम खेवट बन के मलाह बन के इस दे जिंदगी दे बेड़े नू दूसरे किनारे लांदा है।
आन दिन हर रंग हर गुण गावे हर रंगी हर रंगा।
जिस उपर परमात्मा दी दया होगी ओ दिन रात प्यार विच भिज के उस खरी परमात्मा दे गुणा नू दिन रात गैन करदा है।
जन नानक निर्वाण पद पाया हर उत्तम हर पद चंगा।
गुरु रामदास मेहर करदे ने सब तो उत्तम पद सब तो चंगी पदवी ओ है निर्वाण पद ते निर्वाण दा अखरी अर्थ आपां यही करने हैं जिथे कोई भी वासना ना रह जाए कोई वासना। हुण देखो आपो अपना तरीका है किसे शब्द की व्याख्या करन दा। असी एक शब्द वरतने हैं निष्काम भी ये बंदा ये सज्जन निष्कामी है निष्कामी कीर्तन निष्कामी सेवादार निष्कामी समाज सेवी। प्यारे याद रखो जिथे निष्काम शब्द आ गया ओदा भाव केवल चार पैसे छड़ देना नहीं ओदा मतलब सिर्फ कोई पदवी छड़ देना नहीं ये निष्काम है पर ओ जड़ी अंदर दी भुख दूजा रूप धारण कर जाती। लोग कहिंदे ने वाकई इन्हें पदवी नूं ठोकर मार दिती पहला पदवी नहीं सी ते चंगा सी जिदन पदवी नूं ठोकर मारी उदन पदवी ते बैठा नहीं पर हंकार दी कुर्सी ते बह गया आखिर मेरे कोल पदवी आई मैं परवाणी कोई नहीं कीती वासना दूजा रूप धारण कर गई। इसे करके हजूर ने कहा निर्वाण दर्त जिथे वासना कोई ना उठे। भाई साहब भाई विधि चंद ने जदों कीरतपुर साहब हजूर ने तोरिया सुंदर शाह दे कोल बहुत असीसा दित्तियां जदों दूसरा घोड़ा लैके आए सन ना उदों हजूर ने कहा सी कुछ मंगो। पहली वारी उन्हें चार बचन मंगे कि सतगुरु का अंग साध का संग नाम का रंग निश्चा अपंग आ सिखीए। दूजा घोड़ा लैके आए ते हजूर ने त्रुट के तीन बचन दे दिते विधि चंद छीना गुरु का सीना पहला दूजा बचन दिता प्रेम भगत पीना तीजा बचन दिता कदे कमी ना है। चरण पकड़ के कहे कि कृपा करो सच्चे पातशाह। कहन लगे की कहिंदे ने चौथा बचन पूरा कर दियो। पुछया जी दसो कहिंदे ने अज तो बाद मंगण वाला फुरना ही कदी पैदा ना होवे किसे किस्म दा। निर्वाण जिथे कोई वासना नहीं किसे किस्म दी कोई वासना नहीं ये सब तो उत्तम पादे। प्यारे वासना ही मुथाजी करांदियां ने वासना ही गुलाम बनांदियां ने विशा वासना ही धक्के मरवांदियां ने। जिदन वासना ना रही उदन बंदा समझो शहनशाह बन गया है पकड़ी कोई नहीं पकड़ी तो मौत है। हजूर ने धन गुरु रामदास जी ने मेहर की कहन लगे सब तो उत्तम पद चंगा पद ओ निर्वाण पद उस दी प्राप्ति होई है।
घड़ियाल मुखे गुर ज्ञान दृढ़ाया राम।
हुण देह घोड़ी है काठी पा दित्ती परमात्मा दा चंगा लगना भाणा मनना हुक्म मनना। हुण इहनू लगाम भी चाहीदी है घड़ियाला चाहीदा ना क्योंकि घड़ियाले तो बिना इहने काबू नहीं आउणा। कहिंदे ने आ देईए आप हुदरापन कर दीए ਜਿਵੇਂ ਇੱਕ ਘੋੜੀ ਦੇ ਮੂੰਹ ਵਿੱਚ ਕੜਿਆਲਾ ਲਗਾਮ ਪਾਈ ਜਾਂਦੀ ਹੈ, ਭਾਈ ਇਸ ਦੇਹੀ ਦੇ ਮੂੰਹ ਵਿੱਚ ਗੁਰੂ ਦੇ ਗਿਆਨ ਦੀ ਕੜਿਆਲ ਪਾ, ਲਗਾਮ ਪਾ, ਅਤੇ ਜਿਹਦੇ ਕੋਲ ਗੁਰੂ ਦੇ ਗਿਆਨ ਦੀ ਲਗਾਮ ਆ ਗਈ ਨਾ, ਉਹ ਦੇਹੀ ਫਿਰ ਆਪ ਖੁਦਰੀ ਕਦੀ ਨਹੀਂ ਰਹਿੰਦੀ। ਸਤਿਗੁਰੂ ਨੇ ਬਾਣੀ ਵਿੱਚ ਇੱਕ ਹੋਰ ਵੀ ਬਚਨ ਕਿਹਾ, ਇੱਥੇ ਚਲੋ ਘੋੜੀ ਸ਼ਬਦ ਵਰਤਿਆ, ਹਾਥੀ ਕਿੰਨਾ ਵੱਡਾ, ਬੜੀ ਵੱਡੀ ਉਹਦੇ ਕੋਲ ਸ਼ਕਤੀ ਹੈ, ਉਹ ਰੁੱਖ ਪੱਟ ਦਿੰਦਾ, ਜਿੱਥੇ ਧਰਤੀ 'ਤੇ ਤੁਰਦਾ ਜ਼ਮੀਨ ਬਹਿਣ ਲੱਗ ਪੈਂਦੀ ਹੈ। ਪਰ ਯਾਦ ਰੱਖੋ, ਉਸ ਅਵੈੜੇ ਹਾਥੀ ਨੂੰ ਵੀ ਕਿਸੇ ਮੰਜ਼ਿਲ 'ਤੇ ਸਹੀ ਮਾਰਗ 'ਤੇ ਪਾਇਆ ਜਾ ਸਕਦਾ, ਪਰ ਸ਼ਰਤ ਉਹਦੇ ਸਿਰ ਦੇ ਉੱਪਰ ਨਿੱਕਾ ਜਿਹਾ ਕੁੰਡਾ ਲੈ ਕੇ ਕੋਈ ਬੈਠਾ ਹੋਵੇ। ਜਿਵੇਂ ਹਾਥੀ ਦੇ ਸਿਰ 'ਤੇ ਕੁੰਡਾ ਉਹਨੂੰ ਮੰਜ਼ਿਲ 'ਤੇ ਪਹੁੰਚਾ ਦਿੰਦਾ, ਪਿਆਰੇ ਉਹ ਦੇਹ ਘੋੜੀ ਹੈ, ਇਸ ਦੇ ਮੂੰਹ ਵਿੱਚ ਪਾਈ ਹੋਈ ਗੁਰੂ ਦੇ ਗਿਆਨ ਦੀ ਲਗਾਮ ਇਹਨੂੰ ਪਰਮਾਤਮਾ ਦੇ ਘਰ ਤੱਕ ਲੈ ਜਾਏਗੀ। ਤਾਂ ਹੀ ਗੁਰੂ ਜੀ ਨੇ ਕਿਹਾ, ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈ ਖਿੰਚੈ ਤੈ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਔਜੜ ਪਾਏ। ਉਹ ਫਿਰ ਫਿਰ ਉਜਾੜ ਨੂੰ ਜਾਂਦਾ। ਹਜ਼ੂਰ ਨੇ ਕਿਹਾ, ਭਾਈ ਆ ਘੋੜੀ ਇਹਦੇ ਮੂੰਹ ਵਿੱਚ ਗੁਰੂ ਦੇ ਦਿੱਤੇ ਗਿਆਨ ਦਾ ਕੜਿਆਲਾ ਪਾਇਆ ਹੈ।
ਤਨ ਪ੍ਰੇਮ ਹਰ ਚਾਬਕ ਲਾਇਆ ਰਾਮ।
ਹੁਣ ਕਈ ਵਾਰੀ ਜਦੋਂ ਘੋੜੀ ਤੁਰਦੀ ਨਹੀਂ ਨਾ, ਉਹਨੂੰ ਚਾਬਕ ਲਾਇਆ ਜਾਂਦਾ ਹੈ। ਕਹਿੰਦੇ ਨੇ ਇਸ ਦੇ ਤਨ ਨੂੰ ਜਿਹੜਾ ਚਾਬਕ ਲਾਇਆ ਉਹ ਪ੍ਰੇਮ ਦਾ, ਉਹ ਚਾਬਕ ਦੁੱਖ ਨਹੀਂ ਜੇ ਦਿੰਦਾ। ਠੀਕ ਹੈ, ਤੇ ਸ਼ਬਦ ਚਾਬਕ ਵਰਤਿਆ ਪਰ ਨਾਲ ਪ੍ਰੇਮ ਕਿਹਾ। ਆਮ ਘੋੜੀ ਨੂੰ ਕੋਈ ਚਾਬਕ ਮਾਰਦਾ ਉਹਦੇ 'ਤੇ ਨਿਸ਼ਾਨ ਪੈ ਜਾਂਦੇ ਨੇ, ਉਹਦੇ ਚਾਬਕ ਵਿੱਚੋਂ ਪੀੜਾ ਜਨਮ ਲੈਂਦੀ ਏ। ਪਰ ਜਿਹੜਾ ਗੁਰੂ ਦੇ ਪ੍ਰੇਮ ਦਾ ਚਾਬਕ ਹੈ, ਅੰਦਰ ਦੇ ਪ੍ਰੇਮ ਦਾ ਚਾਬਕ ਹੈ, ਉਹ ਦਰਦ ਨੂੰ ਜਨਮ ਨਹੀਂ ਦਿੰਦਾ, ਪ੍ਰੇਮ ਦਾ ਚਾਬਕ ਅਤੇ ਮਿਲਾਪ ਨੂੰ ਜਨਮ ਦਿੰਦਾ ਹੈ। ਹਜ਼ੂਰ ਨੇ ਫੁਰਮਾਇਆ ਕਿ ਗਿਆਨ ਦਾ ਕੜਿਆਲਾ ਅਤੇ ਪ੍ਰੇਮ ਦਾ ਚਾਬਕ ਇਸ ਤਨ ਨੂੰ ਲਾਇਆ ਹੈ।
ਤਨ ਪ੍ਰੇਮ ਹਰ ਹਰ ਲਾਏ ਚਾਬਕ, ਮਨ ਜਣੇ ਗੁਰਮੁਖ ਜੀਤਿਆ।
ਪ੍ਰੇਮ ਦਾ ਚਾਬਕ ਲਾ ਕੇ ਇਸ ਤਨ ਨੂੰ ਗੁਰੂ ਦੇ ਸਨਮੁਖ ਹੋ ਕੇ ਇਸ ਮਨ ਨੂੰ ਜਿੱਤ ਲਿਆ। ਵਾਹਿਗੁਰੂ ਕਿਤਨੀ ਵੱਡੀ ਕਿਰਪਾ ਹੈ। ਬੰਦਾ ਬਾਹਰ ਤਾਂ ਕਿਸੇ ਦੇ ਸ਼ਬਦ ਬਰਦਾਸ਼ਤ ਨਹੀਂ ਕਰਦਾ, ਪਰ ਅੰਦਰ ਆਪਣੇ ਮਨ ਤੋਂ ਰੋਜ਼ ਬੇਇੱਜ਼ਤ ਹੁੰਦਾ ਹੈ। ਹਜ਼ੂਰ ਨੇ ਕਿਹਾ, ਜਿਹਨੇ ਪ੍ਰੇਮ ਦਾ ਚਾਬਕ ਲਾਇਆ, ਪ੍ਰਭੂ ਦਾ ਨਾਮ ਜਪਿਆ, ਉਹਨੇ ਆਪਣੇ ਮਨ 'ਤੇ ਕਾਬੂ ਪਾਇਆ, ਮਨ ਨੂੰ ਜਿੱਤ ਲਿਆ ਹੈ।
ਅਕੜੋ ਕਢਾਵੈ ਸ਼ਬਦ ਪਾਵੈ, ਆਪਿਓ ਹਰ ਰਸ ਪੀਤਿਆ।
ਘੜਿਆ ਹੋਇਆ ਮਨ ਗੁਰੂ ਨੇ ਕਿਰਪਾ ਕੀਤੀ, ਇਹ ਘੜਿਆ ਗਿਆ, ਇਹ ਅਨਘੜ ਸੀ, ਅਤੇ ਉਹ ਨਾਮ ਰਸ ਜਿਹੜਾ ਅੱਜ ਤੱਕ ਚੱਖਿਆ ਨਹੀਂ ਸੀ ਉਹਨੂੰ ਚੱਖ ਲਿਆ। ਫਿਰ ਤੁਕ ਪੜਿਓ ਦੁਬਾਰਾ ਜੀ।
ਅਕੜੋ ਕਢਾਵੈ ਸ਼ਬਦ ਪਾਵੈ, ਆਪਿਓ ਹਰ ਰਸ ਪੀਤਿਆ।
ਗੁਰੂ ਦੇ ਸ਼ਬਦ ਦੀ ਕਿਰਪਾ ਨਾਲ, ਗੁਰੂ ਦੇ ਸ਼ਬਦ ਦੀ ਪ੍ਰਾਪਤੀ ਤਾਂ ਹੈ, ਅਤੇ ਸ਼ਬਦ ਹੀ ਇਸ ਮਨ ਨੂੰ ਘੜੇਗਾ। ਹੈ ਤਾਂ ਪਰਮਾਤਮਾ ਸਾਰਿਆਂ ਵਿੱਚ ਹੀ, ਪਰ ਝੁਕਿਆ ਉਹਦੇ ਅੱਗੇ ਜਾਂਦਾ ਜਿਹਦਾ ਅੰਦਰ ਘੜਿਆ ਜਾਂਦਾ। ਪੱਥਰ ਬਹੁਤ ਵੱਡਾ, ਚਟਾਨ ਵਿੱਚ ਚਟਾਨ ਰੂਪ ਹੈ ਪੱਥਰ। ਅਗਿਆਨੀ ਬੰਦਾ ਲੰਘਦਾ ਅਤੇ ਉਹ ਕਹਿੰਦਾ ਏਡਾ ਵੱਡਾ ਪੱਥਰ, ਪਰ ਪੱਥਰ ਨੂੰ ਘੜਨ ਵਾਲਾ ਲੰਘਦਾ ਕਹਿੰਦਾ ਜੇ ਕਿਤੇ ਆਹ ਪੱਥਰ ਮੈਨੂੰ ਦੇ ਦਿਓ, ਮੈਂ ਇਹਦੇ ਵਿੱਚੋਂ ਕੀਮਤੀ ਮੂਰਤ ਪੈਦਾ ਕਰ ਸਕਣਾ। ਲੱਕੜ ਦਾ ਬਹੁਤ ਵੱਡਾ, ਇਉਂ ਕਹਿ ਲਈਏ ਬ੍ਰਿਕਸ਼ ਦਾ ਤਣਾ ਹੈ। ਆਮ ਬੰਦਾ ਲੰਘਦਾ ਉਹਨੂੰ ਮੋਟਾਈ ਗੁਲਾਈ ਅਤੇ ਲੰਬਾਈ ਦਿਸਦੀ ਹੈ ਲੱਕੜ ਦੀ, ਪਰ ਮੂਰਤੀਆਂ ਘੜਨ ਵਾਲਾ ਕਹਿੰਦਾ ਜੇ ਕਿਤੇ ਲੱਕੜ ਮੈਨੂੰ ਮਿਲ ਜਾਏ, ਮੈਂ ਇਸ ਲੱਕੜ ਵਿੱਚੋਂ ਕੀਮਤੀ ਮੂਰਤੀ ਤਰਾਸ਼ ਸਕਣਾ। ਪਿਆਰਿਓ, ਕੋਈ ਐਸਾ ਅੰਦਰ ਨਹੀਂ ਜਿਹਦੇ ਵਿੱਚ ਪਰਮਾਤਮਾ ਵਸ ਨਹੀਂ ਰਿਹਾ। ਬਸ ਲੋੜ ਤਾਂ ਇੰਨੀ ਕੁ ਹੋਵੇ ਕਿ ਇਸ ਅੰਦਰ ਨੂੰ ਕੋਈ ਘੜਦਾ। ਇਹ ਅਘੜਿਆ ਜਿਹੜਾ ਘੜਿਆ ਨਹੀਂ, ਅਘੜੋ ਇਹ ਘੜਿਆ ਜਾਏਗਾ ਸ਼ਬਦ ਦੀ ਟਕਸਾਲ ਵਿੱਚ, ਜਿਹਨੂੰ ਬਾਬਾ ਜੀ ਨੇ ਬਾਣੀ 'ਚ ਕਿਹਾ, ਜਤ ਪਹਾਰਾ ਧੀਰ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਓ ਭਾਂਡਾ ਭਾਉ, ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ। ਇੱਥੇ ਅੱਠ ਗੁਣ ਨੇ, ਆਪ ਜੀ ਗਿਣ ਲਿਓ, ਜਤ ਤੋਂ ਲੈ ਕੇ ਇਹ ਭਾਂਡਾ ਭਾਉ ਤੱਕ, ਅੰਮ੍ਰਿਤ ਢਾਲ ਤੱਕ ਅਸੀਂ ਦੇਖਦੇ ਹਾਂ ਅੱਠ ਗੁਣ ਜਿਹਦੇ ਕੋਲ ਆ ਗਏ, ਇਹਨਾਂ ਅੱਠਾਂ ਗੁਣਾਂ ਦੇ ਨਾਲ ਨਾ ਘੜਿਆ ਹੋਇਆ ਮਨ ਘੜਿਆ ਗਿਆ ਅਤੇ ਉਸ ਰਸ ਦਾ ਆਨੰਦ ਮਾਣਿਆ ਕਿ ਜਿਹਦੇ ਪੀਣ ਨਾਲ ਅੰਦਰ ਦੀ ਤ੍ਰਿਪਤੀ ਹੋਈ ਹੈ।
ਸੁਣ ਸ਼੍ਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ।
ਕਈ ਵਾਰੀ ਤੁਸੀਂ ਦੇਖਦੇ ਹੋ ਕਈ ਬੰਦਿਆਂ ਦਾ ਸੁਭਾਅ ਹੁੰਦਾ ਜਿਹੜੇ ਘੋੜੀਆਂ ਦੀ ਸਵਾਰੀ ਕਰਦੇ ਸਨ, ਉਹ ਕੀ ਕਰਦੇ ਸਨ, ਉਹਨਾਂ ਨੂੰ ਕਈ ਤਰ੍ਹਾਂ ਦਾ ਰੰਗ ਕਰਨਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਫਿਰ ਤੋਂ ਗੁਰਮੁਖੋ ਪੜ੍ਹੋ।
ਸੁਣ ਸ਼੍ਰਵਣ ਬਾਣੀ ਗੁਰ ਵਖਾਣੀ ਹਰ ਰੰਗ ਤੁਰੀ ਚੜਾਇਆ।
ਤੁਰੀ ਦਾ ਅਰਥ ਹੈ ਘੋੜੀ। ਕਹਿੰਦੇ ਨੇ ਘੋੜੀ ਉੱਤੇ ਰੰਗਦਾਰ ਕੱਪੜੇ ਪਾਉਣੇ, ਉਹਦੇ ਜਿਸਮ ਉੱਤੇ ਚਮੜੀ 'ਤੇ ਰੰਗ ਕਰਨਾ। ਕਹਿੰਦੇ ਨੇ ਇਸ ਤਨ ਘੋੜੀ ਨੂੰ ਜੇ ਸ਼ਿੰਗਾਰ ਨਹੀਂ ਨਾ, ਉਹ ਬਾਣੀ ਸੁਣ ਜਿਹੜੀ ਗੁਰੂ ਨੇ ਵਿਖਾਣੀ ਏ, ਜੇ ਸੁਣੇਗਾ ਤਾਂ ਤੇਰੀ ਦੇਹੀ ਉੱਤੇ ਰੰਗ ਚੜ ਜਾਏਗਾ। ਇਹ ਦੇਹੀ ਅਤ ਦੀ ਸੁੰਦਰ ਬਣੇਗੀ।
ਮਹਾਂਮਾਰਗ ਪੰਥ ਬਿਖੜਾ ਜਨ ਨਾਨਕ ਪਾਰ ਲੰਘਾਇਆ।
ਗੁਰੂ ਰਾਮਦਾਸ ਇਸ ਪਦੇ ਦੀ ਸੰਪੰਨਤਾ 'ਤੇ ਕਹਿ ਰਹੇ ਨੇ, ਮਾਰਗ ਬੜਾ ਬਿਖਮ ਹੈ, ਬੜਾ ਔਖ ਹੈ, ਪਰ ਸਮਰੱਥ ਦਾਤੇ ਨੇ ਮਿਹਰ ਕੀਤੀ, ਇਸ ਮਾਰਗ ਤੋਂ, ਇਸ ਭਵ ਸਾਗਰ ਤੋਂ ਜਾਂ ਇਸ ਬਿਖਮ ਪੈਂਡੇ ਤੋਂ ਸਾਡੇ 'ਤੇ ਰਹਿਮਤ ਕਰਕੇ ਸਾਨੂੰ ਪਾਰ ਕਰ ਦਿੱਤਾ।
ਘੋੜੀ ਤੇਜਣ ਦੇਹੇ ਰਾਮ ਉਪਾਈਆ ਰਾਮ।
ਇਹ ਸਰੀਰ ਰੂਪੀ ਘੋੜੀ ਪਰਿਪੂਰਨ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ।
ਜਿਤ ਹਰ ਹਰ ਜਾਪੈ ਸਾ ਧਨ ਧਨ ਤੁਖਾਈਆ ਰਾਮ।
ਜਿਸ ਦੇਹੀ ਨਾਲ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਣਾ ਹੈ, ਇੱਥੇ ਧਨ ਤੁਖਾਈਆ, ਤੁਖਾਈਆ ਦਾ ਅਰਥ ਵੀ ਘੋੜੀ ਹੈ। ਕਹਿੰਦੇ ਨੇ ਉਹੀ ਦੇਹੀ ਧਨਤਾ ਯੋਗ ਹੋ ਜਾਏਗੀ ਜਿਸ ਦੇਹੀ ਨਾਲ ਪਰਮਾਤਮਾ ਨੂੰ ਜਪਿਆ ਜਾਏਗਾ। ਇੱਥੇ ਇੱਕ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ, ਕਿਉਂਕਿ ਹੁਣ ਆਪਾਂ ਇੰਨੀ ਵੀ ਸੰਕੀਰਣਤਾ ਵਰਤਣ ਲੱਗ ਪਏ ਹਾਂ, ਹੰਗਤਾਂ ਨੂੰ ਗੁਰਮਤਿ ਦਾ ਨਾਮ ਦੇਣ ਲੱਗ ਪਏ ਨੇ। ਦੇਖੋ ਦੇਹੀ ਨੂੰ ਇੰਨਾ ਨਿੰਦੀਏ ਨਾ, ਦੋਨੋਂ ਪੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ, ਅਤੇ ਮੇਰਾ ਖਿਆਲ ਪਿਛਲੇ ਸਾਲ ਵੀ ਮੈਂ ਪ੍ਰਮਾਣ ਅਰਜ਼ ਕੀਤਾ ਸੀ। ਸਤਿਗੁਰੂ ਨੇ ਜਦੋਂ ਦੇਹੀ ਦੀ ਇਕੱਲੇ ਤਨ ਦੀ ਗੱਲ ਕੀਤੀ ਅਤੇ ਫੁਰਮਾਇਆ ਜਿਸ ਦੇਹੀ ਵਿੱਚ ਗੁਰੂ ਦਾ ਸ਼ਬਦ ਟਿਕ ਗਿਆ, ਬਾਣੀ ਟਿਕ ਗਈ, ਨਾਮ ਟਿਕ ਗਿਆ, ਕਹਿਣ ਲੱਗੇ ਉਹ ਇਨਸਾਨ ਤਨ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਇਨਸਾਨ ਨਹੀਂ, ਉਹ ਭਗਵਾਨ। ਸ਼ਬਦਾਂ ਵੱਲ ਧਿਆਨ ਦਿਆ ਜੇ, ਜਿਸ ਦੇਹੀ ਵਿੱਚ ਸ਼ਬਦ ਨਹੀਂ, ਨਾਮ ਨਹੀਂ, ਦੁਨੀਆ ਦਾ ਹਰ ਸੁੱਖ ਉਹਦੇ ਕੋਲ ਏ, ਹਰ ਕੀਮਤੀ ਗਹਿਣਾ ਬਸਤਰ ਉਹਦੇ ਕੋਲ ਏ, ਮਹਾਰਾਜ ਇਹ ਇਨਸਾਨ। ਕਹਿਣ ਲੱਗੇ ਜੇ ਨਾਮ ਨਹੀਂ, ਇਨਸਾਨ ਨਹੀਂ, ਇਹ ਹੈਵਾਨ, ਦੋ ਸ਼ਬਦ ਨੇ। ਜੇ ਬੰਦਗੀ ਹੈ ਇਨਸਾਨ ਤੋਂ ਭਗਵਾਨ ਹੈ, ਜੇ ਨਾਮ ਨਹੀਂ ਤੇ ਇਨਸਾਨ ਤੋਂ ਹੈਵਾਨ ਪਸ਼ੂ ਹੈ। ਆਹ ਦੋ ਬਚਨ ਨੇ ਹਜ਼ੂਰ ਦੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ, ਤਾਹੇ ਤਨ ਦੇ ਸਰੀਰ। ਦੂਸਰਾ ਬਚਨ ਬਾਬਾ ਜੀ ਨੇ ਬਾਣੀ 'ਚ ਕਿਹਾ, ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਕੀ ਨਾਨਕ ਸਾਚੀ ਮਾਨ। ਸ਼ਬਦ ਕਿਹਾ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਕੀ ਨਾਨਕ ਸਾਚੀ ਮਾਨ। ਸ਼ਬਦ ਵਰਤੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਉਹਨੂੰ ਦੇਹ ਨਾ ਸਮਝ। ਮਹਾਰਾਜ ਉਹ ਕੀ ਹੈ, ਭੇਦ ਨਾ ਜਾਣੋ ਮਾਨਸ ਦੇਹਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲਲੈ ਸਲਲ ਸਮਾਹਿੰਦਾ। ਅੱਜ ਹਜ਼ੂਰ ਨੇ ਕਿਹਾ ਭਾਈ ਉਹ ਦੇਹ ਸੋਹਣੀ, ਉਹ ਚੰਗੀ ਜਿਸ ਦੇਹੀ ਵਿੱਚੋਂ ਪਰਮਾਤਮਾ ਦੀ ਬੰਦਗੀ ਨਿਕਲੀ ਹੈ।
ਜੇ ਤਿਉਹਾਰ ਪ੍ਰਭ ਜਾਪੈ ਸਾ ਧਨ ਸਵਾਸੈ, ਤੁਰ ਪਾਇਆ ਕਿਰਤ ਜੁੜੰਦਾ।
ਇਹ ਭਾਈ ਤੁਰ ਕਿਰਤ ਪਾਇਆ, ਜੋ ਪਰਮਾਤਮਾ ਨੇ ਤੁਰ ਦਰਗਾਹ ਤੋਂ ਲਿਖਿਆ ਸੀ ਨਾ, ਉਹ ਇੱਕ ਰਹਿਮਤ ਹੋ ਗਈ, ਸਮਰੱਥ ਗੁਰੂ ਮਿਲ ਗਿਆ। ਉਸ ਧਨ ਨੂੰ, ਉਸ ਸਰੀਰ ਨੂੰ, ਉਸ ਦੇਹੀ ਨੂੰ, ਉਸ ਘੋੜੀ ਨੂੰ ਸ਼ਬਦ ਵਰਤ ਲਈਏ, ਸ਼ਾਬਾਸ਼ ਮਿਲੀ। ਉਹਨੂੰ ਕਿਸੇ ਨੇ ਨਿੰਦਿਆ ਨਹੀਂ, ਕਿਉਂਕਿ ਜਿਹਨੇ ਪੂਰਬ ਕਿਰਤ ਅਨੁਸਾਰ ਪਰਿਪੂਰਨ ਪਰਮਾਤਮਾ ਦਾ ਨਾਮ ਜਪਿਆ ਹੈ।
ਚੜ੍ਹ ਦੇਹੜ ਘੋੜੀ ਬਿਖਮ ਲੰਘਾਏ, ਮਿਲ ਗੁਰਮੁਖ ਪਰਮਾਨੰਦਾ।
ਸਤਿਗੁਰੂ ਬਖਸ਼ਿਸ਼ ਕਰਦੇ ਨੇ ਇਸ ਦੇਹ ਰੂਪੀ ਘਿਓੜੀ ਉੱਪਰ ਚੜ੍ਹਾ ਕੇ, ਇਸ ਨਾ ਸਫਰ ਹੋਣ ਵਾਲਾ ਬਿਖਮ ਕਹਿ ਲਈਏ, ਦੁਸ਼ਤਰ ਕਹਿ ਲਈਏ, ਮੁਸ਼ਕਲ ਕਹਿ ਲਈਏ, ਇਹ ਗੁਰੂ ਜੀ ਨੇ ਮਿਹਰ ਕੀਤੀ, ਇਹਦੇ ਤੋਂ ਪਾਰ ਲੰਘਾ ਦਿੱਤਾ ਦੇਹ ਰੂਪੀ ਘੋੜੀ 'ਤੇ ਚਾੜ ਕੇ, ਅਤੇ ਇਸ ਨਾਲ ਪਰਮ ਆਨੰਦ ਦੀ ਪ੍ਰਾਪਤੀ ਹੋਈ।
ਹਰ ਹਰ ਕਾਜ ਰਚਾਇਆ ਪੂਰੈ ਮਿਲ ਸੰਤ ਜਨਾ ਜਨ ਆਈ।
ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਨੇ, ਬਾਬੁਲ ਨੇ, ਵਾਹਿਗੁਰੂ ਜੀ ਨੇ ਮਿਲਾਪ ਦਾ ਕਾਜ ਰਚਾ ਦਿੱਤਾ। ਸੰਤ ਜਨਾਂ ਦੇ ਬੰਦਗੀ ਕਰਨ ਵਾਲਿਆਂ ਦੀ ਜੰਜ ਆ ਗਈ, ਕਿਉਂਕਿ ਆਹ ਜਿਹੜੇ ਦੁਨਿਆਵੀ ਰਿਸ਼ਤੇ ਨੇ ਨਾ, ਵਿਆਹ ਹੁੰਦਾ ਅਤੇ ਜਿੰਨਾਂ ਬੰਦਿਆਂ ਨੂੰ ਵਿਆਹ ਵੇਲੇ ਰੱਬ ਭੁੱਲਦਾ, ਇੰਨਾ ਮੌਤ ਵੇਲੇ ਨਹੀਂ ਜੇ ਭੁੱਲਦਾ। ਅਸਲੀਅਤ ਇਹ ਵੇ, ਆਹ ਜਦੋਂ ਬੰਦਾ ਮਰ ਜਾਂਦਾ ਉਦੋਂ ਸਾਰੇ ਇੱਕ ਖਿੰਨ 'ਚ ਕਹਿੰਦੇ ਨੇ, ਕਰਿਓ ਅਰਦਾਸ ਕਿ ਇਹਨੂੰ ਚਰਨਾਂ 'ਚ ਥਾਂ ਮਿਲ ਜਾਏ। ਵਿਆਹ ਵਾਲੇ ਪੁੱਛ ਕੇ ਦੇਖੋ ਕਿਤੇ ਲੋਕਾਂ ਨੂੰ, ਆਪਣਾ ਆਪ ਹੀ ਚੇਤੇ ਨਹੀਂ, ਆਪਣੇ ਆਪ ਦੀ ਸਮਝ ਨਹੀਂ। ਆਹ ਦੁਨੀਆਂ ਦੇ ਵਿਆਹਾਂ ਵਿੱਚ ਦੁਨਿਆਵੀ ਲੋਕ ਆਉਂਦੇ ਨੇ, ਪਰ ਜਿੱਥੇ ਭਗਵਾਨ ਵਿਆਹ ਆਉਂਦਾ ਉਹਦੀ ਜੰਜ ਦੇ ਵਿੱਚ ਸੰਤ ਜਨ ਆਉਂਦੇ ਨੇ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਤਨ ਰੈਨੀ ਮਨ ਪੁਨਰਪ ਕਰਹੂੰ ਪਾਚੋ ਤਤ ਬਰਾਤੀ, ਰਾਮ ਰਾਏ ਸੋ ਭਾਵਰ ਲੇਖੂੰ ਆਤਮ ਤੇ ਰੰਗ ਰਾਤੀ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਇਹ ਦੁਲਹਿਨੀ ਸ਼ਬਦ ਵਰਤਿਆ, ਅਤੇ ਦੁਲਹਨ ਦਾ ਅਰਥ ਸੁਹਾਗਣ ਹੈ। ਇੱਥੇ ਕੁਵਾਰਾਪਨ ਸ਼ਬਦ ਨਹੀਂ ਵਰਤਿਆ। ਦੁਲਹਨੀ ਦਾ ਅਰਥ ਜਿਹੜੀ ਸੁਹਾਗਣ ਕਹਿ, ਅਤੇ ਸੁਹਾਗਣ ਉਹ ਜਿਹਨੇ ਪਤੀ ਦੇ ਘਰ ਨੂੰ ਮਾਣ ਲਿਆ ਹੈ। ਕਹਿਣ ਲੱਗੇ ਆਓ ਗੁਰਮੁਖ ਜਨੋ, ਜਿਨ੍ਹਾਂ ਨੇ ਅੰਦਰ ਦੀ ਵਸਲ ਅੰਦਰ ਦੀ ਸਹਿਜ ਮਾਣੀ ਏ, ਜਿਹੜੀ ਕਿਰਪਾ ਦੁਲਹਨੀਓ ਤੁਹਾਡੇ ਘਰ ਵਿੱਚ ਹੋਈ, ਅੱਜ ਮੇਰੇ ਘਰ ਵਿੱਚ ਵੀ ਹੋਈ ਏ, ਆਓ ਸੁਹਾਗਣੋ ਉਹਦੇ ਆਉਣ ਦੇ ਖੁਸ਼ੀ ਦੇ ਗੀਤ ਗਾਈਏ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ। ਉਸ ਕਰਤੇ ਪੁਰਖ ਨੇ, ਵਾਹਿਗੁਰੂ ਜੀ ਨੇ ਕਾਜ ਰਚਾਇਆ, ਸੰਤ ਜਨਾਂ ਦੀ ਜੰਜ ਆ ਗਈ, ਅਤੇ ਪਿਆਰਿਓ ਉਸ ਜੰਜ ਨੇ ਫਿਰ ਵਧਾਈ ਦਿੱਤੀ ਕਿ ਤੂੰ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਸਫਲ ਕੀਤਾ ਹੈ।
ਜਨ ਨਾਨਕ ਹਰ ਵਾਰ ਪਾਇਆ ਮੰਗਲ ਮਿਲ ਸੰਤ ਜਨਾ ਵਧਾਈ।
ਹਜ਼ੂਰ ਕਹਿ ਰਹੇ ਨੇ ਭਾਈ, ਦੇਖੋ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਰੂਪੀ ਵਰ ਮਿਲ ਗਿਆ, ਖਸਮ ਮਿਲਿਆ, ਅਤੇ ਇਸੇ ਲਈ ਗੁਰੂ ਜੀ ਨੇ ਸ਼ਬਦ ਕਹੇ ਨੇ, ਵਿਆਹ ਹੋਵਾ ਮੇਰੇ ਬਾਬੁਲਾ ਬਾਬੁਲਾ, ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ, ਹਉ ਮੈਂ ਰੋਗ ਗਿਆ ਦੁੱਖ ਲਾਥਾ, ਆਪ ਆਪੈ ਗੁਰਮਤ ਖਾਧਾ, ਅਕਾਲ ਮੂਰਤ ਵਰ ਪਾਇਆ ਅਬਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਵਾ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਸਤਿਗੁਰੂ ਅਖੀਰ 'ਤੇ ਬਚਨ ਕਰ ਰਹੇ ਨੇ, ਕਿਉਂਕਿ ਸ਼ੁਰੂਆਤ ਸੀ ਘੋੜੀਆਂ ਤੋਂ, ਘੋੜੀਆਂ ਦਾ ਸੰਬੰਧ ਹੈ ਵਿਆਹ ਨਾਲ। ਜਿਵੇਂ ਇੱਕ ਲਾੜਾ ਲਾੜੀ ਨੂੰ ਵਿਆਹ ਲਈ ਘੋੜੀ 'ਤੇ ਚੜ੍ਹ ਕੇ ਜਾਂਦਾ, ਹਜ਼ੂਰ ਨੇ ਕਿਹਾ ਤੇਰਾ ਸਰੀਰ ਘੋੜੀ ਏ, ਇਸ ਗੰਦੇ ਗੀਤਾਂ ਤੋਂ ਉੱਪਰ ਉੱਠ, ਤੂੰ ਅੰਦਰ ਦੀ ਘੋੜੀ ਨਾਲ ਜੁੜ। ਅਤੇ ਸੰਖੇਪ ਜਿਹਾ ਇਹ ਚਾਰ ਪਦਿਆਂ ਦਾ ਭਾਵ ਇਹ ਸੀ, ਦੇਹ ਘੋੜੀ ਹੈ, ਹੈ ਦੁਰਲੱਭ, ਬਸ ਇੱਕ ਕੰਮ ਕਰ ਲੈ ਕਬੀਰ, ਇਹ ਤਨ ਜਾਏਗਾ ਕਵਨੈ ਮਾਰਗ ਲਾਏ, ਕਹਿ ਸੰਗਤ ਕਰ ਸਾਧਕੀ ਕਹਿ ਹਰ ਕੇ ਗੁਣ ਗਾਏ। ਪਹਿਲਾ ਬਚਨ ਸੀ ਦੁਰਲੱਭ, ਦੂਜਾ ਬਚਨ ਸੀ ਜੀਨ ਪਾਣੀ ਏ ਕਾਠੀ ਪਾਣੀ ਏ, ਅਤੇ ਕਾਠੀ ਪਾ ਰੱਬ ਚੰਗਾ ਲੱਗੇ, ਉਹਦੇ ਕੰਮ ਚੰਗੇ ਲੱਗਣ, ਉਹਦੀ ਕਿਰਤ ਚੰਗੀ ਲੱਗੇ। ਤੀਸਰਾ ਬਚਨ ਸੀ ਕਿ ਇਹਦੇ ਮੂੰਹ ਵਿੱਚ ਕੜਿਆਲ ਲਗਾਮ ਪਾ ਗੁਰੂ ਦੇ ਗਿਆਨ ਦੀ, ਇਹਨੂੰ ਚਾਬਕ ਲਾ ਪ੍ਰੇਮ ਦਾ, ਜੇ ਪ੍ਰੇਮ ਦਾ ਚਾਬਕ ਗਿਆਨ ਦਾ ਕੜਿਆਲ ਹੁਕਮ ਦੀ ਕਾਠੀ ਅਤੇ ਸਰੀਰ ਨੂੰ ਘੋੜੀ ਸਮਝ ਲਿਆ ਪਿਆਰਿਆ, ਇਸ ਘੋੜੀ 'ਤੇ ਚੜ੍ਹੇ ਹੋਏ ਆਤਮਾ ਜੀਵ ਆਤਮਾ ਉਹ ਪਰਮਾਤਮਾ ਦੇ ਘਰ ਵੀ ਸਵੀਕਾਰ ਹੋ ਜਾਂਦੀ ਏ। ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਮਿਹਰ ਕਰੇ, ਸਾਨੂੰ ਵੀ ਅੰਦਰ ਦੀ ਸੋਝੀ ਬਖਸ਼ੇ, ਤਾਂ ਜੋ ਇਸ ਦੇਹੀ ਨੂੰ, ਇਸ ਵਕਤ ਨੂੰ, ਇਸ ਸਮੇਂ ਨੂੰ ਆਪਾਂ ਸਫਲ ਕਰ ਸਕੀਏ। ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ, ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।